ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹਮਰੇ ਗੰਤ ਨਗਣੀਆਂ ਕਾਏ ਆਪਣਾ ਬਿਰਦ ਪਛਾਣ ਹਮਰੇ ਗੰਤ ਨਗਣੀਆਂ ਕਾਏ ਆਪਣਾ ਬਿਰਦ ਪਛਾਣ
ਆਪਣਾ ਬਿਰਦ ਪਛਾਣ
ਗਣੀਆਂ ਕਾਏ ਆਪਣਾ ਬਿਰਧ ਪਛਾਣ ਹੱਥ ਦੇ ਰੱਖੇ ਆਪਣੇ ਕੋ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਗਿਆ ਪੈਜ ਰਾਖੀ ਨਾਨਕ ਸਦ ਕੁਰਬਾਨ ਹਮਰੀ ਗਣਤ ਨ ਗਣੀਆਂ ਕਾਈ ਸਤਿਕਾਰਯੋਗ ਸਤਿਗੁਰਾਂ ਦੀ ਸੱਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਜੀ ਦੂਰੋਂ ਨੇੜਿਓਂ ਚੱਲ ਕੇ ਉਦਮ ਪ੍ਰਸ਼ਾਰਤ ਕਰਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਰੱਬੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਥੋੜਾ ਜਿਹਾ ਸਮਾਂ ਆਪਣੇ ਕੋਲ ਹੋਰ ਹੈ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਆਪਣੇ ਸਮੇਂ ਨੂੰ ਸਫਲਿਆਂ ਕਰਨਾ ਹੈ ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ 19 ਸਾਲ ਹੋ ਗਏ ਇਸ ਜਗ੍ਹਾ ਤੇ ਦੀਵਾਨ ਸਜਦਿਆਂ ਤੁਸੀਂ ਵੀ ਨੋਟ ਕਰਦੇ ਹੋਵੋਗੇ ਗੱਲ ਕਿ 19 ਸਾਲਾਂ ਤੋਂ ਜਿੱਥੇ ਕਿਸੇ ਗੁਰਮੁਖ ਦੀ ਡਿਊਟੀ ਤੁਹਾਨੂੰ ਉੱਥੇ ਮਿਲੇਗਾ ਪਹਿਰੇ ਵਾਲਾ ਪਹਿਰੇ ਤੇ ਖੜਾ ਲੰਗਰ ਵਾਲਾ ਲੰਗਰ ਵਿੱਚ ਖੜਾ ਇਹ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਸੇਵਾ ਉਹ ਸਫਲੀ ਹੈ ਜਿਹੜੀ ਆਗਿਆ ਸਮ ਨਹੀਂ ਸਾਹਿਬ ਸੇਵਾ ਹੁਕਮ ਵਿੱਚ ਰਹਿ ਕੇ ਕੀਤੀ ਜਾਂਦੀ ਹਰ ਇੱਕ ਸਾਲ ਗੁਰੂ ਕੇ ਦਰਬਾਰ ਦੀ ਜਿਹੜੀ ਸ਼ੋਭਾ ਸ਼ਾਨ ਹੈ ਸਜਾਵਟ ਹੈ ਉਹ ਲਹਿਦਾ ਹੁੰਦੀ ਹੈ ਇਹ ਆਪਣੀ ਮਿਸਾਲ ਆਪ ਹੈ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਐਤਕੀ ਵੀ 5 ਦੀਵਾਨਾਂ ਦਾ ਸਮਾਂ ਰੱਖਿਆ ਗਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਅੱਜ ਦੂਸਰਾ ਦੀਵਾਨ ਪ੍ਰਾਰੰਭ ਹੈ ਭਾਵੇਂ ਅੱਜ ਸਵਾਮੀ ਨਰਿੰਦਰਾਨੰਦ ਜੀ ਨੇ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਾ ਸੀ ਕਿਸੇ ਕਾਰਨ ਤੋਂ ਨਹੀਂ ਆ ਸਕੇ ਹੋਰ ਵੀ ਮਹਾਂਪੁਰਸ਼ ਸਤਿਗੁਰਾਂ ਦੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਉਣਗੇ ਅੱਜ ਬਾਬਾ ਜਸਵੀਰ ਸਿੰਘ ਆਏ ਹੋਏ ਨੇ ਸੰਗਤਾਂ ਦਾ ਪ੍ਰੇਮ ਹੈ ਗੁਰੂ ਦੀ ਕਿਰਪਾ ਹੈ ਕੱਲ੍ਹ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁੱਗ ਵਿੱਚ ਅਵਤਾਰ ਧਾਰ ਕੇ ਸਾਡੀ ਹਾਲਤ ਦੇਖੀ ਸਰੀਰ ਕਮਜ਼ੋਰ ਦਿਲ ਦਿਮਾਗ ਨਕੱਦੇ ਛੋਟੀਆਂ ਉਮਰਾਂ ਸਤਿਯੁਗ ਦੇ ਪ੍ਰਾਣੀ ਦੀ ਲੱਖ ਵਰਸ਼ ਦੀ ਉਮਰ ਲਿਖੀ ਹੈ ਤ੍ਰੇਤੇ ਵਿੱਚ 10,000 ਦੀ ਉਮਰ ਲਿਖੀ ਹੈ ਦੁਆਪਰ ਵਿੱਚ 1,000 ਸਾਲ ਦੀ ਉਮਰ ਕਲਯੁੱਗ ਦੇ ਵਿੱਚ 100 ਸਾਲ ਦੀ ਉਮਰ ਲਿਖੀ ਹੈ ਪ੍ਰਾਣੀ ਦੀ ਜੇ ਕਿਸੇ ਸੈਂਕੜੇ ਹਜ਼ਾਰਾਂ ਵਿੱਚੋਂ 1-2-4 ਦੀ ਵੱਧ ਗਈ ਹੋਵੇਗੀ ਘਟਦੀ ਜ਼ਿਆਦਿਆਂ ਦੀ ਹੈ ਫਿਰ ਮੈਕਸੀਮਮ 100 ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ 10 ਬਾਲਤਨ 20 ਸਰਵਨ 30 ਕਾ ਸੁੰਦਰ ਕਹਾਵੇ 40 ਸੀਪਰ ਹੋਏ 85 ਪਗ ਖਿਸੈ 60 ਕੇ ਬਿੜੇ ਭਾਵੇ ਸੱਤਰ ਕਾ ਮਤਹੀਨ ਅਸੀਹਾਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿਜਾਸਨੀ ਮੂਲ ਨਾ ਜਾਣੈ ਅਪ ਬਲ, ਢੰਡੋਲਮ ਢੁੰਡਮ ਡਿਠਮੈ ਨਾਨਕ ਜਗ ਧੂਏ ਕਾ ਧੌਲ ਹਰ। ਸੌ ਸਾਲ ਦੀ ਉਮਰ ਲਿਖੀ ਹੈ ਪਰ ਆਚਾਰ ਆਹਾਰ ਤੇ ਵਿਹਾਰ ਜਿਹੜੇ ਸਾਡੀ ਜ਼ਿੰਦਗੀ ਨਾਲ ਬੜਾ ਗਹਿਰਾ ਸੰਬੰਧ ਰੱਖਦੇ ਨੇ। ਆਚਾਰ ਖਿਆਲ ਜੀਵਨ ਸ਼ੁੱਧ ਹੋਣਾ, ਖੁਰਾਕ ਸ਼ੁੱਧ ਹੋਣੀ ਤੇ ਕਿਰਤ ਸ਼ੁੱਧ ਹੋਣੀ, ਇਹ ਤਿੰਨੇ ਸ਼ੁੱਧ ਹੋਣ ਨਾਲ ਜਿਹੜੀ ਉਮਰ ਹੈ ਲੰਬੇਰੀ ਹੋ ਜਾਂਦੀ ਹੈ। ਪਰ ਇਹ ਤਿੰਨੇ ਹੀ ਮੈਲੇ ਹੋ ਚੁੱਕੇ ਹੈ। ਖਿਆਲ ਵੀ ਸ਼ੁੱਧ ਨਹੀਂ ਰਹੇ, ਕੰਧਾਂ ਤੇ ਤੁਰਿਆ ਜਾਂਦਾ, ਮਾੜਾ ਲਿਟਰੇਚਰ ਪੜ੍ਹਦਾ ਜਾ ਰਿਹਾ, ਕੰਧਾਂ ਤੇ ਲਿਖਿਆ ਪਿਆ। ਅੱਗੇ ਕੋਈ ਕਿਤੇ ਮੁਜਰਾ ਦੇਖਣ ਜਾਂਦਾ ਸੀ, ਕੋਈ ਨਾਚ ਦੇਖਣ ਜਾਂਦਾ ਸੀ, ਡਾਂਸ। ਲੋਕ ਕਹਿੰਦੇ ਸੀ ਦਾਨਾ ਪੁਰਸ਼ ਨਹੀਂ, ਇੱਜ਼ਤ ਵਾਲਾ ਬੰਦਾ ਨਹੀਂ, ਇਹ ਮੁਜਰੇ ਦੇਖਦਾ ਜਾ ਕੇ ਡਾਂਸ ਦੇਖਦਾ। ਪਰ ਅੱਜ ਤੋਂ ਘਰ ਘਰ ਚ ਦੇਖੇ ਜਾ ਰਹੇ ਨੇ, ਮੁਜਰੇ ਹੋ ਰਹੇ ਨੇ, ਬੈਠੇ ਦੇਖ ਰਹੇ ਨੇ। ਮਹਾਂਪੁਰਸ਼ ਕਹਿੰਦੇ 6 ਮਹੀਨੇ ਕੋਈ ਸਾਧਨਾ ਕਰਦਾ ਰਹੇ ਸ਼ਬਦੀ ਤੇ ਉਹਦਾ ਮਨ ਹੈ ਜਿਹੜਾ ਟਿਕਣ ਲੱਗ ਜਾਏ, ਸ਼ਬਦ ਨਾਲ ਜੁੜਨ ਲੱਗ ਜਾਏ, ਤੇ 2 ਘੜੀਆਂ ਬੈਠ ਕੇ ਡਾਂਸ ਦੇਖ ਲਵੇ। ਗੜੰਦਿਆਂ 6 ਮਹਾ, ਤੜੰਦਿਆਂ 1 ਖਿਨੋ, 1 ਛਿੰਚ ਚੱਕਣਾ ਚੂਰ ਹੋ ਜਾਣਗੇ। ਦੇਖਿਆ ਨਹੀਂ ਜਾਏਗਾ ਉੱਥੇ ਫਿਰ ਮੁੜ ਕੇ, ਸ਼ਬਦ ਨਾਲ ਮਨ ਨਹੀਂ ਜੁੜੇ, ਉਹ ਇਕਾਗਰਤਾ ਉਹਦੇ ਅੰਦਰ ਬਣੇਗੀ ਨਹੀਂ। ਕੌਤਕ ਕੋਡ ਤਮਸਿਆ ਚਿਤਨਾ ਅਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਖਿਆਲ ਸ਼ੁੱਧ ਨਹੀਂ ਰਹੇ, ਫਿਰ ਖੁਰਾਕ ਸ਼ੁੱਧ ਨਹੀਂ ਰਹੀ। ਜਿਹਨੂੰ ਆਪਾਂ ਸ਼ੁੱਧ ਭੋਜਨ ਕਹਿੰਦੇ ਹਾਂ, ਵੈਸ਼ਨੂੰ ਕਹਿੰਦੇ ਹਾਂ, ਆਪਣੇ ਹੱਥੀਂ ਨਿਸ਼ਾਨ, ਉਹਦੇ ਵਿੱਚ ਦਵਾਈਆਂ, ਸਪਰੇ, ਬੜੀਆਂ ਜ਼ਹਿਰੀਲਾਂ ਚੀਜ਼ਾਂ ਪਾ ਰਿਹਾ ਤੇ ਉਹ ਆਪ ਹੀ ਖਾ ਰਿਹਾ। ਫਿਰ ਰੋਜ਼ ਕੋਈ ਨਾ ਕੋਈ ਖਬਰ ਤੁਸੀਂ ਸੁਣਦੇ ਰਹਿੰਦੇ ਹੋ ਵੀ ਕੀ ਮਿਲਾ ਰਿਹਾ, ਕੀ ਮਿਲ ਰਿਹਾ, ਕੀ ਖਾ ਰਿਹਾ। 4 ਟਕੇ ਕਮਾਉਣ ਵਾਸਤੇ ਇਨਸਾਨ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ। ਭਾਵੇਂ ਉਹਨੂੰ ਪਤਾ ਨਹੀਂ, ਪਾਪ ਦੀ ਕਮਾਈ ਕਦੇ ਉਹਨੂੰ ਸੁੱਖ ਨਹੀਂ ਦੇ ਸਕਦੀ, ਪਰ ਕਰੀ ਜਾ ਰਹੇ ਨੇ ਸਭ। ਫਿਰ ਵਿਹਾਰ ਸ਼ੁੱਧ ਨਹੀਂ ਰਿਹਾ, ਇਨਸਾਨ ਕੰਮ ਘੱਟ ਕਰਨਾ ਚਾਹੁੰਦਾ ਹੈ, ਪ੍ਰੋਫਿਟ ਜ਼ਿਆਦਾ ਚਾਹੁੰਦਾ ਹੈ, ਕਰਨਾ ਕੁਛ ਨਾ ਪਵੇ ਬਸ। ਕਿਰਤ ਸ਼ੁੱਧ ਨਹੀਂ ਰਹੀ, ਇਹ ਤਿੰਨੇ ਹੀ ਮੈਲੇ ਹੋਣ ਕਰਕੇ ਜਿਹੜੇ ਜੀ ਉਮਰਾਂ ਦਾ ਐਸਟੀਮੇਟ ਹੈ 50-60 ਦੀ ਆ ਗਿਆ। 35 ਕੁ ਸਾਲ ਦੀ ਉਮਰ ਧੌਲੇ ਆਉਣ ਲੱਗ ਜਾਂਦੇ ਨੇ, 40-45 ਸਾਲ ਬੁਢੇਪਾ, 60-70 ਦੇ ਆਇਆ ਗਿਆ ਮੋਇਆ ਨਾਉ। ਇੰਨੀਆਂ ਛੋਟੀਆਂ ਉਮਰਾਂ ਨੇ, ਸਰੀਰ ਇੰਨੇ ਕਮਜ਼ੋਰ ਨੇ, ਕੋਈ ਬਹੁਤੇ ਘੰਟੇ ਆਪਾਂ ਨੂੰ ਨਹੀਂ ਇੱਥੇ ਹੋਇਆ ਬੈਠਿਆਂ ਨੂੰ। ਹੁਣ ਪੁੱਠੇ ਲਮਕਣਾ ਤਾਂ ਨਾ ਮੁਨਕਣ ਬਾਤ, ਚੌਂਕੜਾ ਮਾਰ ਕੇ ਬਹਿਣਾ ਹੀ ਬਹੁਤ ਵੱਡੀ ਤਪੱਸਿਆ ਮੰਨਦੇ ਹਾਂ ਆਪਾਂ, ਇੰਨੇ ਕਮਜ਼ੋਰ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਫਿਰ ਸਾਡੇ ਭਲੇ ਵਾਸਤੇ ਸਤ ਸੰਗਤ ਇੱਕ ਐਸਾ ਸਾਧਨ ਬਣਾਇਆ ਜਿਹਦੀ ਮੁਸ਼ਕਤ ਬਹੁਤ ਥੋੜ੍ਹੀ ਹੈ, ਘਾਲਣਾ ਬੜੀ ਥੋੜ੍ਹੀ ਹੈ ਤੇ ਫਲ ਬਹੁਤ ਵਿਸ਼ੇਸ਼। ਤ੍ਰੇਤੇ ਯੁੱਗ ਦੇ ਵਿੱਚ ਦੋ ਰਿਸ਼ੀ ਹੋਏ ਨੇ, ਵਿਸ਼ਿਸ਼ਟ ਮੁਨੀ ਤੇ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਤਪਸਵੀ ਸੀ ਤੇ ਵਿਸ਼ਿਸ਼ਟ ਮੁਨੀ ਪ੍ਰੇਮਾ ਭਗਤੀ ਕਰਨ ਵਾਲੇ। ਇਹ ਭਗਵਾਨ ਰਾਮ ਚੰਦਰ ਦੇ ਗੁਰਦੇਵ ਵੀ ਸੀ ਵਿਸ਼ਿਸ਼ਟ। ਭਗਵਾਨ ਰਾਮ ਚੰਦਰ ਜੀ ਨੇ ਵਿਸ਼ਿਸ਼ਟ ਨੂੰ ਗੁਰੂ ਧਾਰਨ ਕੀਤਾ ਸੀ। ਕ੍ਰਿਸ਼ਨ ਭਗਵਾਨ ਜੀ ਨੇ ਦਰਬਾਸ਼ਾ ਨੂੰ ਗੁਰੂ ਧਾਰਨ ਕੀਤਾ ਸੀ। ਆਪਾਂ ਨੂੰ ਤਾਂ ਵੈਸੇ ਨਹੀਂ ਲੋੜ, ਕਿਉਂਕਿ ਆਪਾਂ ਪੜ੍ਹੇ ਹੋਏ ਗੁਰੂ ਵਾਲਿਆਂ ਨਾਲ ਚੰਗੇ ਹਾਂ, ਆਪਾਂ ਕਾਹਤੋਂ ਧਾਰੀਏ ਬਈ ਗੁਰੂ। ਆਪਾਂ ਤਾਂ ਬਾਹਲੇ ਚੰਗੇ ਹਾਂ ਨਾ ਗੁਰੂ ਵਾਲਿਆਂ ਨਾਲ, ਨਾਲੇ ਮਨ ਵੀ ਸਾਫ ਹੈ ਆਪਣਾ, ਫਿਰ ਗੁਰੂ ਧਾਰਦੇ। ਫਿਰ ਪਤਾ ਨਹੀਂ ਇਹਨਾਂ ਨੂੰ ਮਨ ਦੀ ਸਮਝ ਕਿੱਥੋਂ ਆ ਗਈ। ਸਾਡਾ ਗੁਰੂ ਤਾਂ ਕਹਿੰਦਾ ਇਸ ਮਨ ਕਾ ਕੋਈ ਜਾਣੈ ਭਿਓ। ਪਤਾ ਹੀ ਗੁਰੂ ਵਾਲਾ ਬਣ ਕੇ ਲੱਗਦਾ ਮਨ ਵਸਤੂ ਕੀ ਹੈ। ਜਿੰਨੇ ਗੁਰੂ ਅਵਤਾਰ ਹੋਏ ਨੇ ਉਹਨਾਂ ਨੇ ਆ ਕੇ ਗੁਰੂ ਧਾਰਨ ਦੀ ਮਰਿਆਦਾ ਪੂਰੀ ਕੀਤੀ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਬਿਨਾਂ ਗੁਰੂ ਤੋਂ ਸੋਝੀ ਨਹੀਂ ਪਾ ਸਕ। ਭਾਵੇਂ ਸਾਰੀ ਦੁਨੀਆ ਦੀ ਐਜੂਕੇਸ਼ਨ ਪੜ੍ਹਿਆ ਹੈ, ਪਰ ਗੁਰੂ ਤੋਂ ਬਿਨਾਂ ਜੇ ਸੌ ਚੰਦਾ ਉਗਵੇ ਹੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅਗਿਆਨਤਾ ਦਾ ਹਨੇਰਾ ਉਹਦੇ ਅੰਦਰੋਂ ਦੂਰ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਉਹਦੀ ਮਨ ਦੀ ਮੱਤ ਛੱਡਦਾ ਨਹੀਂ, ਗੁਰੂ ਦੀ ਮੱਤ ਅਨੁਸਾਰ ਚੱਲਦਾ ਨਹੀਂ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਏ ਨਹੀਂ ਸਕਦਾ ਹੈ। ਇਹ ਹੁਣ ਆਪਣੀ ਮੱਤ ਨੂੰ ਪ੍ਰਬਲ ਕਰੀ ਫਿਰਦਾ ਕਿ ਮੈਂ ਸਿਆਣਾ ਬੜਾ। ਹੁਣ ਉਹ ਸੂਰਜ ਨੂੰ ਦਿਖਾਉਂਦਾ ਦੀਵਾ ਆਪਣੀ ਲਾਈਟ, ਵੀ ਤੇਰੀ ਕੀ ਲੋੜ ਹੈ, ਮੈਂ ਹੈਗਾ ਤਾਂ ਹਾਂ ਹੁਣ। ਇਸ ਕਰਕੇ ਸਤਸੰਗ ਜੀ ਭਗਵਾਨ ਰਾਮ ਚੰਦਰ ਦੇ ਗੁਰੂ ਸੀ ਵਿਸ਼ਿਸ਼ਟ। ਇਹਨਾਂ ਦਾ ਤੇ ਵਿਸ਼ਵਾਮਿੱਤਰ ਦਾ ਆਪਸ ਵਿੱਚ ਸੰਵਾਦ ਵਿਚਾਰ ਵਟਾਂਦਰਾ ਹੋ ਗਿਆ। ਹੁਣ ਵਿਸ਼ਵਾਮਿੱਤਰ ਕਹਿੰਦਾ ਤਪੱਸਿਆ ਦਾ ਫਲ ਜ਼ਿਆਦਾ, ਤੇ ਵਿਸ਼ਿਸ਼ਟ ਕਹਿੰਦੇ ਨੇ ਸਤਸੰਗ ਦੀ ਇੱਕ ਘੜੀ ਦਾ ਮਹੱਤਵ ਹਜ਼ਾਰਾਂ ਸਾਲਾਂ ਦੀ ਤਪੱਸਿਆ ਤੋਂ ਵੀ ਜ਼ਿਆਦਾ, ਇੱਕ ਘੜੀ ਦਾ ਮਹੱਤਵ। ਹੁਣ ਚਰਚਾ ਵਿੱਚ ਦੋਵੇਂ ਪੱਖ ਆਪਣਾ ਸਿੱਧ ਕਰਦੇ ਹੁੰਦੇ ਨੇ, ਉਹ ਕਹਿੰਦਾ ਮੈਂ ਸਹੀ ਬੋਲਦਾ, ਉਹ ਕਹਿੰਦਾ ਮੈਂ ਸਹੀ ਹਾਂ। ਚਰਚਾ ਇਹਨੂੰ ਹੀ ਕਹਿੰਦੇ ਨੇ, ਆਪਣੀ ਗੱਲ ਮਨਾਈ ਜਾਣੀ, ਦੂਜੇ ਦੀ ਸਹੀ ਗੱਲ ਨੂੰ ਗਲਤ ਕਹਿਣਾ, ਆਪਣੀ ਗਲਤ ਗੱਲ ਨੂੰ ਸਹੀ ਕਹੀ ਜਾਣਾ, ਇਹਨੂੰ ਚਰਚਾ ਕਹਿੰਦੇ ਨੇ। ਆਮ ਚਰਚਾ ਕਹਿੰਦੇ ਨੇ, ਗ੍ਰੰਥਾਂ ਵਿੱਚ ਮਤੰਡਾਵਾਦ ਕਹਿੰਦੇ ਨੇ, ਪਿੰਡਾਂ 'ਚ ਇਹਨੂੰ ਸਿੰਘ ਵਸਾਉਣਾ ਕਹਿੰਦੇ ਨੇ। ਗ੍ਰੰਥਾਂ 'ਚ ਮਤੰਡਾਵਾਦ ਲਿਖਿਆ ਹੋਇਆ। ਤੇ ਭਗਤ ਕਬੀਰ ਜੀ ਕਹਿੰਦੇ, ਜਿਹੜਾ ਕੋਈ ਗੁਰੂ ਤੋਂ ਬਿਨਾਂ, ਰੱਬ ਤੋਂ ਬਿਨਾਂ ਹੋਰ ਕੋਈ ਗੱਲਬਾਤ ਕਰੇ, ਨਾ ਮੰਨੇ ਤਾਂ ਟਾਈਮ ਖਰਾਬ ਨਹੀਂ ਕਰਨਾ, ਸ਼ਾਂਤੀ ਭੰਗ ਹੁੰਦੀ ਹੈ, ਛੱਡ ਕੇ ਪਰਾਂ ਦੀ ਹੋ ਕੇ ਲੰਘ ਜਾ ਉਹਦੇ ਤੂੰ। ਬਾਬਾ ਹਰਦੇਵ ਸਿੰਘ ਵੀ ਪਹੁੰਚ ਚੁੱਕੇ ਨੇ ਦੀਵਾਨ ਵਿੱਚ। ਇਹ ਜਿੰਨੇ ਜਥੇਦਾਰ ਮਹਾਂਪੁਰਸ਼ਾਂ ਨੇ ਥਾਪੇ ਨੇ, ਇਹ ਇਕੱਠੇ ਘੱਟ ਹੁੰਦੇ ਨੇ, ਕਿਉਂਕਿ ਲਹਿਦਾ ਲਹਿਦਾ ਡਿਊਟੀਆਂ ਨੇ, ਕੋਈ ਕਿਤੇ ਗਿਆ ਹੁੰਦਾ, ਕੋਈ ਕਿਤੇ। ਸੰਗਤ ਦਾ ਪ੍ਰੇਮ, ਗੁਰੂ ਦੀ ਕਿਰਪਾ ਹੀ ਇੰਨੀ ਹੈ ਸੰਗਤ ਉੱਤੇ। ਹਰ ਵੇਲੇ ਇੱਥੇ ਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ, ਮਹਾਂਪੁਰਸ਼ ਆਪ ਹੀ ਦੇਖੋ ਦਰਸ਼ਨ ਕਰਨ ਵਾਸਤੇ ਆਉਂਦੇ। ਸ਼ਾਇਦ ਬੇਨਤੀਆਂ ਕਰਨ ਜਾਈਏ ਨਾ ਹੀ ਮਿਲੇ ਟਾਈਮ। ਸੌ ਸਤਸੰਗ ਜੀ, ਵਿਸ਼ਵਾਮਿੱਤਰ ਕਹਿੰਦਾ ਹਜ਼ਾਰਾਂ ਸਾਲਾਂ ਦੀ ਤਪੱਸਿਆ, ਤਪੱਸਿਆ ਦਾ ਫਲ ਜ਼ਿਆਦਾ। ਵਿਸ਼ਿਸ਼ਟ ਕਹਿੰਦੇ ਇੱਕ ਘੜੀ ਦਾ ਮਹੱਤਵ ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲੋਂ ਵੀ ਜ਼ਿਆਦਾ ਹੈ। ਹੁਣ ਆਪਸ ਵਿੱਚ ਚਰਚਾ ਗੋਸ਼ਟ ਕਰ ਰਹੇ ਨੇ, ਫੈਸਲਾ ਕੋਈ ਨਹੀਂ ਹੁੰਦਾ। ਬ੍ਰਹਮਾ ਜੀ ਕੋਲ ਚਲੇ ਗਏ, ਮਹਾਰਾਜ ਇਹ ਮਸਲਾ ਹੱਲ ਕਰੋ, ਦੱਸੋ ਕਿਹੜੀ ਚੀਜ਼ ਦਾ ਮਹੱਤਵ ਜ਼ਿਆਦਾ ਹੈ। ਬ੍ਰਹਮਾ ਜੀ ਕਹਿੰਦੇ ਤੁਸੀਂ ਵਿਸ਼ਨੂੰ ਭਗਵਾਨ ਕੋਲ ਜਾਓ। ਉਹਨਾਂ ਕੋਲ ਚਲੇ ਗਏ, ਵਿਸ਼ਨੂੰ ਭਗਵਾਨ ਕਹਿੰਦੇ ਸ਼ਿਵਾ ਕੋਲ ਜਾਓ। ਸ਼ਿਵਜੀ ਭਗਵਾਨ ਕਹਿੰਦੇ ਤੁਸੀਂ ਸ਼ੇਸ਼ਨਾਗ ਕੋਲ ਜਾਓ, ਉਹ ਤੁਹਾਡਾ ਫੈਸਲਾ ਕਰਨਗੇ। ਇਹ ਹਜ਼ਾਰ ਫਨ ਵਾਲਾ ਸ਼ੇਸ਼ਨਾਗ, ਹਜ਼ਾਰ ਫਨ, ਇੱਕ ਫਨ ਵਿੱਚ ਦੋ ਜਵਾਨਾਂ ਨੇ, 2000 ਜਵਾਨ ਆ ਉਹਦੀ। ਹਰ ਇੱਕ ਜਵਾਨ ਨਾਲ ਰੋਜ਼ ਨਵਾਂ 2000 ਨਵਾਂ ਨਾਂ ਉਚਾਰਦਾ ਹੈ। ਕਾਲਪੁਰ ਕਹਿੰਦਾ ਜਿੱਦਣ ਨਾਮਾਂ ਦਾ ਅੰਤ ਆ ਗਿਆ ਨਾ, ਪਰਮੇਸ਼ਰ ਦੇ ਨਾਮਾਂ ਦਾ, ਉਦਣ ਤੇਰੇ ਤੋਂ ਭਾਰ ਚੱਕ ਲਾਂਗੇ ਪ੍ਰਿਥਵੀ। ਜਦੋਂ ਦੀ ਸ੍ਰਿਸ਼ਟੀ ਬਣੀ ਅੱਜ ਤੱਕ ਉਹਦੇ ਨਾਮਾਂ ਦਾ ਅੰਤ ਹੀ ਨਹੀਂ ਆਇਆ। ਹੋਂ ਬਲਿਹਾਰ ਹੈ ਜਾਓ, ਜੇਤੇ ਤੇਰੇ ਨਾਮ। ਅਕਾਲ ਪੁਰਖ ਇੱਕ ਹੈ, ਪਤਾ ਨਹੀਂ ਕਿੰਨੇ ਕੁ ਨਾਂ ਰੱਖੇ ਹੋਏ, ਕਿਸੇ ਨੇ ਕੋਈ ਰੱਖਿਆ, ਕਿਸੇ ਨੇ ਕੋਈ ਰੱਖਿਆ, ਕਿਸੇ ਨੇ ਕੋਈ ਰੱਖਿਆ, ਅਤੇ ਸਾਰਿਆਂ ਨੂੰ ਖੁਸ਼ੀਆਂ ਦੇਈ ਜਾਂਦਾ ਉਹ, ਕਿਉਂਕਿ ਉਹਦਾ ਨਾਮ ਹੈ ਹੀ ਨਹੀਂ, ਉਹ ਸਾਰਿਆਂ 'ਤੇ ਤਾਂ ਹੀ ਖੁਸ਼ ਹੁੰਦਾ। ਹੁਣ ਇੱਕ ਨਾਮ ਹੋਵੇ ਅਤੇ ਦੂਜਿਆਂ ਨੂੰ ਤਾਂ ਫਿਰ ਨਹੀਂ ਨਾ, ਕੰਮ ਖਰਾਬ ਹੀ ਹੋ ਜਾਏਗਾ ਉਹਨਾਂ ਦਾ, ਜੇ ਹੋਰ ਗਲਤ ਨਾਂ ਲੈਣਗੇ। ਜੇ ਇੱਕ ਹੋਵੇ ਉਹਦਾ, ਫਿਰ ਦੂਜਿਆਂ ਨੂੰ ਤਾਂ ਨਹੀਂ ਖੁਸ਼ੀ ਮਿਲ ਸਕਦੀ। ਚਲੋ ਇੱਕ ਵਾਰ ਇੱਕ ਅੱਧੀ ਵਾਰੀ ਆਪਣਾ ਕੋਈ ਨਾਂ ਲੈ ਵੀ ਲਵੇ ਅਤੇ ਉਹਨੂੰ ਆਪਾਂ ਕਹਿ ਦਿੰਦੇ ਵੀ ਇਹ ਨਾਂ ਨਹੀਂ ਜਿਹੜਾ ਤੂੰ ਲੈ ਰਿਹਾ, ਜੇ ਲੈਣਾ ਠੀਕ ਲੈ, ਨਹੀਂ ਤਾਂ ਰਹਿਣ ਦੇ। ਪਰ ਪਰਮਾਤਮਾ ਦੇ ਇੰਨੇ ਨਾਮ ਲਈ ਜਾ ਰਹੇ ਨੇ, ਉਹ ਖੁਸ਼ ਵੀ ਸਾਰਿਆਂ 'ਤੇ ਹੋਈ ਜਾਈ ਜਾ ਰਹੇ। ਕੋਈ ਲੈ ਲਓ ਉਹਦਾ ਨਾਮ, ਮੋਤੀ ਖੁਸ਼। ਸ਼ਿਵਜੀ ਅਤੇ ਪਾਰਵਤੀ ਵਿਸ਼ਨੂੰ ਭਗਵਾਨ ਅਤੇ ਲਕਸ਼ਮੀ ਤੁਰੇ ਜਾ ਰਹੇ ਸੀ। ਇੱਕ ਜੱਟ ਹਲ ਵਾਹ ਰਿਹਾ ਸੀ, ਇੱਕ ਮਹਾਤਮਾ ਤੁਰੇ ਜਾਂਦੇ ਸੀ, ਪ੍ਰਸ਼ਾਦਾ ਆ ਗਿਆ ਜ਼ਿਮੀਦਾਰ ਦਾ। ਉਹਨਾਂ ਨੇ ਦੇਖਿਆ ਮਹਾਤਮਾ ਤੁਰੇ ਜਾ ਰਹੇ ਨੇ, ਅੱਗੇ ਹੋ ਕੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦ ਛੱਕ ਕੇ ਜਾਓ, ਕਿਰਪਾ ਕਰੋ। ਮਹਾਤਮਾ ਕਹਿੰਦੇ ਜ਼ਿਮੀਦਾਰਾ, ਤੂੰ ਸਵੇਰ ਦਾ ਹਾਲ ਵਾਹ ਰਿਹਾ, ਤੂੰ ਛੱਕ, ਅਸੀਂ ਅੱਗੇ ਜਾ ਕੇ ਛੱਕ ਲਾਂਗੇ। ਨਹੀਂ ਮਹਾਰਾਜ, ਕਿਰਪਾ ਕਰੋ, ਜ਼ਰੂਰ ਛਕੋ। ਇੱਕ ਪ੍ਰਸ਼ਾਦਾ ਛਕਾਤਾ ਮਹਾਤਮਾ ਨੇ। ਇੱਧਰ ਆ ਜਾਓ ਸਿੰਘੋ, ਸਟੇਜ 'ਤੇ ਆ ਜਾਓ। ਪ੍ਰਸ਼ਾਦਾ ਛੱਕ ਕੇ ਮਹਾਂਪੁਰਸ਼ ਕਹਿਣ ਲੱਗੇ, ਜ਼ਿਮੀਦਾਰਾ ਤੂੰ ਹਲ ਤਾਂ ਵਾਹ ਰਿਹਾ ਹੈ, ਹੱਥਾਂ ਪੈਰਾਂ ਨਾਲ ਜਵਾਨ ਨਾਲ ਨਾਮ ਵੀ ਜਪਿਆ ਕਰ, ਤੇਰਾ ਭਲਾ ਹੋ ਜਾਏਗਾ। ਕਿਉਂਕਿ ਗੁਰਸਿੱਖ ਰੱਬ ਦੇ ਪੈਰੀ ਜੀ ਦਾ ਪਾਣੀ ਵੀ ਪੀ ਲੈਣ ਉਹਦੀ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ, ਤੇਰੇ ਗੁਰਸਿੱਖ ਨੂੰ, ਤੇਰੇ ਪਿਆਰੇ ਨੂੰ ਜਲ ਪਾਣੀ ਛਕਾਇਆ, ਇਹਨਾਂ ਦਾ ਭਲਾ ਕਰੀ ਤੇ ਕਿਰਪਾ ਕਰੀ, ਜਿਹਦਾ ਛਕ ਲੈਣ ਪਾਣੀ ਦੀ ਘੁੱਟ, ਉਹਦੀ ਅਰਦਾਸ ਕਰਦੇ ਨੇ। ਪਰ ਦੁਨੀਆਂ ਦੇ ਲੋਕ ਜਿਹਦਾ ਖਾ ਲੈਣ ਉਹਦਾ ਰਗੜਾ ਜ਼ਰੂਰ ਬਣਦੇ ਨੇ, ਬਾਕੀਆਂ ਨੂੰ ਛੱਡਦੇ ਨੇ ਭਾਵੇਂ, ਜਿਹਦਾ ਖਾ ਲੈਣ ਉੱਤੇ ਕਿਰਪਾ ਜ਼ਰੂਰ ਕਰਦੇ। ਉਹ ਜ਼ਿਮੀਦਾਰ ਕਹਿੰਦਾ, ਮਹਾਰਾਜ ਜੇ ਭਲੇ ਦੀ ਗੱਲ ਹੀ ਹੈ ਨਾਮ ਜਪਣਾ, ਫਿਰ ਜਪ ਲਿਆ ਕਰਾਂਗੇ, ਰੱਬ ਮਿਲਦਾ ਵੀ ਉਹਨਾਂ ਨੂੰ ਹੀ ਹੈ। ਭੋਲੇ ਭਾਏ ਮਿਲੇ ਰਗੁਰਾਇਆ, ਚਤੁਰਾਈ ਨਾ ਚਤੁਰ ਭੁਜ ਪਾਇਆ। ਕਿਵੇਂ ਹੁੰਦਾ, ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ, ਕਿਉਂ ਹੁੰਦਾ, ਉਹ ਤਲਾਕ ਪਾਲਟੀ ਦੇ ਰੱਬ ਨਹੀਂ ਨੇੜੇ ਆਉਂਦਾ ਹੈ। ਜਿਨ੍ਹਾਂ ਨੇ ਸਤ ਕਰਕੇ ਗੁਰੂ ਦਾ ਹੁਕਮ ਮੰਨ ਲਿਆ ਅਤੇ ਕਮਾਉਣਾ ਸ਼ੁਰੂ ਕਰ ਦਿੱਤਾ, ਉਹ ਤਾਂ ਪਹੁੰਚ ਜਾਣਗੇ। ਜਿਹੜੇ ਜੇ ਕਿਉਂ ਕਿਵੇਂ ਵਿੱਚ ਬੈਠੇ ਨੇ, ਉਹ ਸੰਸਾਰ ਦੀ ਅੱਗ ਵਿੱਚ ਸੜ ਤਾਂ ਜਾਣਗੇ ਪਰ ਨਿਕਲਦੇ ਕੋਈ ਨਹੀਂ। ਉਹ ਮਹਾਤਮਾ ਇਹੋ ਜਿਹੀ ਸੀ, ਇੱਕ ਕਿਸੇ ਮਤ ਦੇ। ਕਹਿੰਦੇ ਮਹਾਰਾਜ ਦੱਸ ਦਿਓ। ਫਿਰ ਜਿਮੀਦਾਰ ਕਹਿੰਦਾ ਕੀ ਨਾਮ ਜਪੀਏ। ਮਹਾਤਮਾ ਕਹਿੰਦੇ ਅਗੜ ਬੰਮ ਜਪਿਆ ਕਰ। ਕੈਸੇ ਮਤ ਦੇ ਸੰਤ ਸਮੂਹ ਅਨੇਕ ਮਤੀ ਕੇ। ਉਹ ਜੀ ਅਗੜ ਬੰਮ ਜਿਮੀਦਾਰ ਜਪੀ ਜਾਏ, ਨਾਲੇ ਹਲ ਵਾਹ ਰਿਹਾ ਸੀ, ਅਨਪੜ੍ਹ ਸੀ, ਭੋਲਾ ਭਾਲਾ ਸੀ, ਹਲ ਵਾਹੁੰਦਿਆਂ ਬਲਦਾਂ ਨੂੰ ਹੇਠਾਂ ਤਾਂ ਕਹਿੰਦਿਆਂ ਕਿਤੇ ਨਾਮ ਭੁੱਲ ਗਿਆ। ਸੋਚਦਾ ਵੀ ਮਹਾਤਮਾ ਨਾਮ ਦੱਸ ਕੇ ਗਏ ਸੀ, ਪਤਾ ਨਹੀਂ ਕੀ ਸੀ, ਲੱਗਦਾ ਤੇ ਇਸ ਤਰ੍ਹਾਂ ਸੀ ਜਿਵੇਂ ਬਲਦਾ ਸਿੰਘ ਬਲਦਾ ਸਿੰਘ ਇਹੀ ਜਪਣਾ, ਬਲਦਾ ਸਿੰਘ ਬਲਦਾ ਸਿੰਘ। ਜਪਦਿਆਂ ਜਪਦਿਆਂ ਕਿਰਤ ਸ਼ੁੱਧ ਸੀ, ਸਰਲ ਸੁਭਾਅ ਸੀ, ਸ਼ੁੱਧ ਹੋ ਗਿਆ ਮਨ, ਕਾਗਰ ਹੋ ਗਿਆ। ਕਾਗਰਤਾ ਵਿੱਚ ਤਾਕਤ ਪੈਦਾ ਹੁੰਦੀ ਹੈ। ਉਹ ਲਛਮੀ ਤੇ ਭਗਵਾਨ ਤੁਰੇ ਜਾਂਦੇ ਸੀ। ਭਗਵਾਨ ਕਹਿੰਦੇ ਲਛਮੀ ਇੱਕ ਨਵਾਂ ਸਾਡਾ ਭਗਤ ਹੁਣ ਪੈਦਾ ਹੋਇਆ, ਨਵਾਂ ਹੀ ਨਾਂ ਰੱਖਿਆ ਉਹਨੇ ਮੇਰਾ। ਕਿਹੜਾ ਮਹਾਰਾਜ? ਉਹ ਹਲ ਵਾਰ ਹੈ ਜਿਹੜਾ ਸਾਹਮਣੇ। ਕੀ ਨਾਂ ਰੱਖਿਆ? ਭਗਵਾਨ ਕਹਿੰਦੇ ਤੂੰ ਆਪ ਹੀ ਜਾ ਕੇ ਪੁੱਛਿਆ ਉਹਨੂੰ ਕੀ ਰੱਖਿਆ। ਉਹ ਹਲ ਵਾਰ ਹੈ ਸੀ ਲਛਮੀ, ਮਗਰ ਮਗਰ ਆ ਕੇ ਫਿਰੀ ਜਾਂਦੀ, ਬਲਦਾ ਸਿੰਘ ਜਪੀ ਜਾਂਦੇ। ਲਛਮੀ ਕਹਿੰਦੀ ਜਿਮੀਦਾਰਾ ਕਿਹਦਾ ਜਪਦਾ ਨਾਮ? ਸਵੇਰ ਦਾ ਕਿਹਾ ਸੀ ਹਲ ਵਾਹਵਾ ਕੇ ਥੱਕਿਆ ਸੀ, ਕਹਿੰਦਾ ਤੇਰੇ ਖਸਮ ਦਾ ਜਪਦਾ। ਲਛਮੀ ਕਹਿੰਦੀ ਤਾਂ ਅੰਤਰਜਾਮੀ ਮੇਰੇ ਖਸਮ ਦਾ ਹੀ, ਇਹ ਤਾਂ ਅੰਤਰਜਾਮੀ ਹੋ ਚੁੱਕ। ਕਿੱਥੇ ਮੇਰਾ ਖਸਮ? ਇੱਥੇ ਕਿਸੇ ਟੋਏ ਖਾਤੇ ਚ ਹੋਣਾ, ਹੋਰ ਪਰੇ ਬੈਠੇ ਸੀ ਨੀਵੇਂ ਥਾਂ ਤੇ। ਕਹਿੰਦੇ ਬਾਹਰ ਤੁਹਾਡਾ ਭਗਤ ਅੰਤਰਜਾਮੀ ਹੋਇਆ ਹੈ, ਕਿਰਪਾ ਕਰੋ ਹੁਣ ਆਪਣੇ ਸਰੂਪ ਦਾ ਗਿਆਨ ਤਾਂ ਕਰਾ ਦਿਓ, ਨਾਂ ਕੀ ਹੈ ਪਰਮਾਤਮਾ ਦਾ? ਜੇ ਵਾਹਿਗੁਰੂ ਹੀ ਨਾਮ ਹੋਵੇ ਤਾਂ ਰਾਮ ਜਪਣ ਵਾਲਿਆਂ ਨੂੰ ਤਾਂ ਨਹੀਂ ਪ੍ਰਾਪਤੀ ਹੋ ਸਕਦੀ। ਜੇ ਰਾਮ ਹੀ ਹੋਵੇ ਤਾਂ ਫਿਰ ਅੱਲਾਹ ਵਾਲੇ ਖਾਲੀ ਰਹਿ ਜਾਣਗੇ। ਜੇ ਅੱਲਾ ਹੀ ਹੋਵੇ ਤਾਂ ਗੋਡ ਵਾਲੇ ਕੀ ਕਰਨਗੇ? ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕਿੰਨੇ ਕੁ ਨਾਮ ਨੇ ਉਹਦੇ ਪਰਮਾਤਮਾ ਦੇ। ਕਿਸੇ ਤੇ ਨਾਰਾਜ਼ ਨਹੀਂ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹਦੇ ਵਿੱਚ ਨਾਮਾਂ ਦਾ ਜ਼ਿਕਰ ਕੀਤਾ ਹੋਇਆ, ਸਾਰੇ ਗ੍ਰੰਥ ਸਤਿਕਾਰਯੋਗ ਨੇ, ਪਰ ਸਾਧਸੰਗ ਜੀ ਕੁਰਾਨ ਦੇ ਵਿੱਚ ਰਾਮ ਸ਼ਬਦ ਨਹੀਂ ਹੈ, ਬਾਈਬਲ ਦੇ ਵਿੱਚ ਵਾਹਿਗੁਰੂ ਸ਼ਬਦ ਨਹੀਂ ਹੈ, ਗੀਤਾ ਦੇ ਵਿੱਚ ਅੱਲਾ ਸ਼ਬਦ ਨਹੀਂ ਹੈ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਇਹ ਸਾਂਝਾ ਸਾਹਿਬ ਬਾਪ ਹਮਾਰਾ, ਸਾਰੀ ਦੁਨੀਆਂ ਦਾ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਨੇ ਆਖਿਆ ਸੀ ਸਾਰੇ ਨਾਮਾਂ ਤੋਂ ਬਲਿਹਾਰੇ ਜਾਂਦੇ ਹਾਂ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਨਾਮ ਇਕੱਠੇ ਕਰਕੇ ਵਾਸਦੇਵ, ਸਤਜੁਗ ਵਿੱਚ ਬੱਬਾ, ਰਿਤ ਵਿੱਚ ਹਰੇ ਹਰੇ ਹਾਹਾ, ਦੁਆਪਰ ਵਿੱਚ ਗੋਬਿੰਦ ਗੋਬਿੰਦ ਗੱਗਾ, ਕਲਯੁਗ ਦੇ ਵਿੱਚ ਰਾਮ ਰਾਮ, ਸਾਰਾ ਚਾਰ ਅੱਖਰ ਜਿਹਨੇ ਸਾਰੇ ਯੁੱਗਾਂ ਦਾ ਮੰਤਰ ਜਪਣੇ ਨੇ, ਸਾਰੇ ਮੰਤਰ ਇਕੱਠੇ ਹੀ, ਤਾਂ ਫਿਰ ਵਾਹਿਗੁਰੂ ਗੁਰ ਮੰਤਰ ਹੈ ਜਪ ਹਮੈ ਖੋਈ। ਸਾਰੇ ਯੁੱਗਾਂ ਦੇ ਇਕੱਠੇ ਹੀ ਮੰਤਰ ਜਾਪ ਹੋ ਜਾਂਦਾ। ਇਸ ਕਰਕੇ ਸਾਧਸੰਗ ਜੀ ਉਹਦੇ ਜਿੰਨੇ ਵੀ ਨਾਮ ਨੇ ਹਰ ਰੋਜ਼ 2000 ਨਵਾਂ ਨਾਂ ਉਚਾਰਦਾ, ਅੱਜ ਤੱਕ ਉਹਦੇ ਨਾਮਾਂ ਦਾ ਅੰਤ ਹੀ ਨਹੀਂ ਆਇਆ। ਸ਼ੇਸ਼ਨਾਗ ਕੋਲ ਚਲੇ ਗਏ। ਸ਼ੇਸ਼ਨਾਗ ਜੀ ਸਾਡਾ ਇਹ ਮਸਲਾ ਹੱਲ ਕਰੋ। ਕਹਿੰਦੇ ਦੇਖੋ, ਜਿਹਦੇ ਸਿਰ ਤੇ ਭਾਰ ਚੱਕਿਆ ਹੋਵੇ ਉਹ ਕੋਈ ਜਵਾਬ ਨਹੀਂ ਦੇ ਸਕਦਾ ਹੁੰਦਾ। ਪੁਰਾਣੇ ਮਤਾਂ ਦਾ ਖਿਆਲ ਹੈ ਕਿ ਧਰਤੀ ਸ਼ੇਸ਼ ਨਾਗ ਦੀ ਫੰਨ ਤੇ ਰੱਖੀ ਹੈ। ਕਿਸੇ ਮਤ ਵਿੱਚ ਦੱਸਿਆ ਕਿ ਕੱਛੂ ਦੀ ਪਿੱਠ ਤੇ ਰੱਖੀ ਹੈ, ਉੱਤੋਂ ਗੋਲ ਹੁੰਦੀ ਹੈ ਨਾ ਟੇਪਰ, ਵੀ ਤਾਂ ਘੁੰਮਦੀ ਕੱਛੂ ਦੀ ਪਿੱਠ ਤੇ ਰੱਖੀ ਹੋਈ ਹੈ। ਕਿਸੇ ਨੇ ਲਿਖਿਆ ਧੌਲੇ ਬਲ ਦੇ ਸਿੰਘਾਂ ਤੇ ਰੱਖੀ ਹੈ ਪ੍ਰਿਥਵੀ। ਆਪਣੇ ਬਜ਼ੁਰਗ ਕਹਿੰਦੇ ਸੀ ਨਾ ਜਦੋਂ ਭੂਚਾਲ ਆਉਂਦਾ ਸੀ, ਕਹਿੰਦੇ ਹੁਣ ਸਿੰਘ ਬਦਲ ਲਿਆ ਉਹਨੇ, ਹਿੱਲੀਏ ਤਾਂ ਮੜੀ, ਜੇ ਕਿਸੇ ਦਿਨ ਬਹਿ ਗਿਆ ਕੰਮ ਹੀ ਮੁੱਕ ਜਾਣਾ। ਚਲੋ ਸਿੰਘ ਹੀ ਬਦਲਦਾ ਰਹੇ ਠੀਕ ਹੈ, ਕਿਤੇ ਬਹਿ ਗਿਆ ਬਸ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧ ਪੁੱਛਦੇ, ਮਹਾਰਾਜ ਆਪ ਕਿਰਪਾ ਕਰਕੇ ਬਤਾਓ ਕਿ ਇਹ ਕਿਵੇਂ ਟਿੱਕੀ, ਕਿਵੇਂ ਧਰਤੀ। ਸਤਿਗੁਰੂ ਮਹਾਰਾਜ ਕਹਿੰਦੇ ਸਿੱਧੋ ਤੁਹਾਡੀਆਂ ਗੱਲਾਂ ਸਿੱਧ ਨਹੀਂ ਹੋਣੀਆਂ, ਨਾ ਸ਼ੇਸ਼ ਨਾਗ ਦੀ ਫੰਨ ਤੇ ਗੱਲ ਸਿੱਧ ਹੁੰਦੀ ਹੈ, ਨਾ ਬਲ ਦੇ ਸਿੰਘਾਂ ਤੇ ਹੁੰਦੀ ਹੈ। ਕਿਉਂਕਿ ਜੇ ਧੌਲੇ ਬਲਦ ਨੇ ਧਰਤੀ ਚੱਕੀ ਹੈ ਤੇ ਫਿਰ ਖੜਾ ਕਿੱਥੇ ਆਓ, ਥੱਲੇ ਘੋਰ ਧਰਤੀ ਚਾਹੀਦੀ ਜਿਹਦੇ ਉੱਤੇ ਖੜ ਕੇ ਭਾਰ ਚੱਕਿਆ ਉਹਨੇ। ਫਿਰ ਇਹ ਕਹਿਣਾ ਪੜੇਗਾ ਵੀ ਇੱਕ ਹੋਰ ਹੈ ਥੱਲੇ ਧਰਤੀ, ਫਿਰ ਉਹਨੂੰ ਕਿੰਨੇ ਚੱਕਿਆ, ਇਹ ਤਾਂ ਫਿਰ ਵੱਧ ਜਾਣਾ ਕੰਮ। ਮਹਾਰਾਜ ਆਪ ਕਿਰਪਾ ਕਰੋ ਫਿਰ। ਸਾਹਿਬ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਹਨੇ ਸੋ। ਧਰਤੀ ਧਰਮ ਦੇ ਆਸਰੇ ਟਿੱਕੀ ਹੈ, ਧਰਮ ਦਇਆ ਵਿੱਚੋਂ ਪੈਦਾ ਹੁੰਦਾ ਹੈ। ਧਰਮ ਨੂੰ ਜਨਮ ਦੇਣ ਵਾਲੀ ਮਾਂ ਹੈ ਦਇਆ, ਜੇ ਦਇਆ ਨਹੀਂ ਤਾਂ ਧਰਮ ਨਹੀਂ ਹੈ। ਅੱਜ ਅਸੀਂ ਕੱਪੜੇ ਤਾਂ ਧਰਮ ਵਾਲੇ ਪਾਏ ਨੇ, ਪਰ ਦੂਜੇ ਨੂੰ ਵੇਖ ਵੇਖ ਕੇ ਸੜ ਸੜ ਕੇ ਈਰਖਾ ਦੀ ਅੱਗ ਨਾਲ ਹੀ ਖਤਮ ਹੋ ਚੱਲੇ। ਧਰਮੇ ਕਹਿੰਦਾ ਈਰਖਾ ਕਰੋ, ਜਿੱਥੇ ਦਇਆ ਨਹੀਂ ਉੱਥੇ ਧਰਮ ਦਾ ਕੰਮ ਕੀ ਹੈ। ਰੋਜ਼ ਗੁਰੂ ਘਰ ਜਾਂਦਾ ਪਰ ਗੁਆਂਢੀ ਦੀ ਆਵਾਜ਼ ਸੁਣ ਕੇ ਨਹੀਂ ਤੈਨੂੰ ਬਰਦਾਸ਼ਤ ਹੁੰਦੀ, ਡਿਸਟਰਬ ਹੋ ਜਾਂਦਾ। ਕਿਰਪਾ ਕਰੇ ਕਾਲ ਪੁਰਖ ਦੇ ਇੱਥੋਂ ਤੁਰ ਜਾਏ ਨਾ ਬਸ, ਫਿਰ ਮੈਂ ਸੁਖੀ ਹੋ ਜਾ। ਹੋਰ ਆ ਜਾਣਾ ਉਦੋਂ ਭੈੜਾ, ਫਿਰ ਕੀ ਕਰੇਂਗੇ। ਇੱਥੇ ਧਰਮ ਕਿੱਥੇ ਹੈ ਸਾਸਨ ਜੀ, ਜਿੱਥੇ ਦੁਬਧਾ ਦੀ ਅੱਗ ਹੈ, ਜਿੱਥੇ ਈਰਖ ਹੈ ਸੜੇਵੈ। ਪਹਿਲਾਂ ਦਇਆ ਆਏਗੀ, ਧਰਮ ਫਿਰ ਆਏਗਾ। ਖਾਲਸਾ ਸਾਜਣ ਵੇਲੇ ਕਲਗੀਧਰ ਪਾਤਸ਼ਾਹ ਨੇ ਪਹਿਲਾਂ ਦਇਆ, ਫਿਰ ਧਰਮ, ਫਿਰ ਹਿੰਮਤ, ਫਿਰ ਮੋਕਮ, ਫਿਰ ਸਾਹਿਬ। ਇਸ ਕਰਕੇ ਸਤਿਗੁਰ ਮਹਾਰਾਜ ਕਹਿੰਦੇ ਧਰਮ ਦੇ ਆਸਰੇ ਟਿੱਕੀ ਹੈ ਪ੍ਰਿਥਵੀ, ਪਰ ਧਰਮ ਦਇਆ ਵਿੱਚੋਂ ਪੈਦਾ ਹੁੰਦਾ ਹੈ। ਧਰਮ ਪਵਿੱਤਰ ਹੈ ਧੌਲ ਚਿੱਟਾ, ਜਦੋਂ ਆਪਣੇ ਕਾਲੇ ਵਾਲ ਚਿੱਟੇ ਹੋ ਜਾਣ ਕਹਿੰਦੇ ਨੇ ਧੌਲੇ ਆ ਗਏ। ਪਰ ਕਈਆਂ ਨੇ ਤਾਂ ਮੱਥਾ ਲਾ ਛੱਡਿਆ ਵੀ ਆਉਣ ਦੇਣੇ ਨਹੀਂ, ਕਿਵੇਂ ਆ ਜਾਣਗੇ, ਹਾਰ ਜਾਓਗੇ ਇੱਕ ਦਿਨ ਤੋਂ। ਕਿੰਨਾ ਕੁ ਚਿਰ ਜਵਾਨੀ ਨੂੰ ਜੱਫੇ ਮਾਰ ਲਉਂਗੇ, ਨਾਲੇ ਉਹ ਤਾਂ ਸਮਾਂ ਨਿਸ਼ਚਿਤ ਹੈ, ਲਾਓ ਨਾ ਲਾਓ ਕਿਤੇ ਟਲਣ ਥੋੜਾ ਲੱਗਾ, ਐਵੇਂ ਕਾਹਨੂੰ ਕਾਲਖ ਲਾਉਂਦੇ। ਛੇ ਸ਼ੇਰੇ ਪੰਜਾਬ ਨੇ ਵੀ ਲਾ ਲਈ ਸੀ ਇੱਕ ਦਿਨ। ਅਕਾਲੀ ਫੂਲਾ ਸਿੰਘ ਜਹੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਹਿੰਦੇ, ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਾਲਾ ਕਰਦਾ, ਬੱਗੇ ਨੂੰ ਆਖਿਰ ਇੱਕ ਦਿਨ ਮਰਨਾ, ਕਾਲਾ ਮੂੰਹ ਕਿਉਂ ਕਰਨਾ। ਐਸੇ ਹੋਣੇ ਚਾਹੀਦੇ, ਹੁਣ ਤਾਂ ਜਿਵੇਂ ਬੁਲਾਓ ਐਂ ਬੋਲ, ਉਹਦਾ ਕੀ ਜ਼ੋਰ ਤਾਂ ਬੋਲ ਜਾ ਕਿਤੇ ਆਪਣੀ ਮਰਜ਼ੀ ਨਾਲ, ਸਵੇਰ ਨੂੰ ਛੁੱਟੀ ਨਹੀਂ ਹੋਜੂ। ਹੋਵੇ ਤਖ਼ਤ ਕਾਲ ਦਾ ਹੁਕਮ ਹੋਰ ਦਾ ਚੱਲਦਾ ਹੋਵੇ, ਉੱਥੇ ਕਾਲ ਦਾ ਹੁਕਮ। ਪਰ ਤੁਸੀਂ ਜਾਣਦੇ ਹੋ ਸਾਡੇ ਤੋਂ ਹੀ ਕਹੀ ਜਾਂਦੇ, ਤੁਹਾਨੂੰ ਸਭ ਪਤਾ ਹੈ। ਸਤਿਸੰਗ ਜੀ, ਜਦੋਂ ਕਾਲੇ ਵਾਲ ਚਿੱਟੇ ਹੋ ਜਾਂਦੇ ਹੋ ਕਿ ਧੌਲੇ ਆ ਗਏ, ਧੌਲੇ ਚਿੱਟੇ ਆ ਗਏ। ਇੱਧਰ ਬਾਂਗਰ ਦੇ ਵੀ ਚਿੱਟੇ ਕੱਪੜੇ ਪਾਏ ਹੋਣਾ, ਉਹ ਕਹਿੰਦੇ ਧੌਲੇ ਵਸਤਰ ਪਾਈ ਫਿਰਦਾ, ਧੌਲੇ ਰੰਗਦਾਰ ਕੱਪੜੇ ਉੱਤੇ ਭਾਵੇਂ ਰੰਗ ਡੁੱਲ ਜਾਏ ਪਤਾ ਨਹੀਂ ਲੱਗਦਾ, ਪਰ ਚਿੱਟੇ ਵਸਤਰ ਉੱਤੇ ਇੱਕ ਤਿਲ ਜਿਨ੍ਹਾਂ ਦਾਗ ਹੋਵੇ, ਜਦੀ ਪੁੱਛਣਗੇ ਆਹ ਕੀ ਲੱਗ ਗਏ ਜੀ, ਕੁਛ ਲੱਗਿਆ ਹੋਇਆ। ਇੰਨਾ ਪਵਿੱਤਰ ਚਾਹੀਦਾ ਧਰਮੀ ਦਾ ਜੀਵਨ ਕਿ ਇੱਕ ਤਿਲ ਜਿੰਨਾ ਵੀ ਨਾ ਹੋਵੇ। ਸਵਾਲ ਲੱਗ ਜਾਏਗਾ, ਕਿਉਂਕਿ ਧਰਮ ਪਵਿੱਤਰ ਵਸਤੂ ਹੈ। ਸਤਿ ਜਿਹੜੇ ਘਰ ਚ ਧਰਮ ਆ ਜਾਏਗਾ, ਘਰ ਵਾਲੇ ਧਰਮ ਧਾਰਨ ਕਰ ਲੈਣਗੇ, ਉੱਥੇ ਪਵਿੱਤਰਤਾ ਆ ਜਾਏਗੀ। ਤੁਸੀਂ ਸਵੇਰੇ ਸਵੇਰੇ ਕਿਸੇ ਉਸ ਘਰ ਚਲੇ ਗਏ, ਤੁਹਾਨੂੰ ਇਹ ਲੱਗੇਗਾ ਮੈਂ ਕਿਸੇ ਧਰਮ ਸਥਾਨ ਤੇ ਆ ਗਿਆ। ਕੋਈ ਬਾਣੀ ਪੜ ਰਿਹਾ, ਕੋਈ ਨਿਤਨੇਮ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਇਸ਼ਨਾਨ ਕਰ ਰਿਹਾ। ਪਵਿੱਤਰਤਾ ਘਰ ਵਿੱਚ, ਧਰਮ ਆਪਾਂ ਨੂੰ ਪਵਿੱਤਰਤਾ ਦਿੰਦਾ। ਜਿਹੜੇ ਘਰ ਵਿੱਚ ਧਰਮ ਨਹੀਂ, ਕਿਤੇ ਸਵੇਰੇ ਸਵੇਰੇ ਚਲੇ ਜਾਓ, ਉਹਦੇ ਸਰੀਰ ਚੋਂ ਬਦਬੂ, ਉਹਦੇ ਭਾਂਡਿਆਂ ਚੋਂ ਬਦਬੂ, ਹੱਡੀਆਂ ਖਿਲ ਰਹੀਆਂ ਹੋਣਗੀਆਂ, ਕਰੰਗਾ ਵਾਲੀ ਤਾਂ ਨਹੀਂ ਆਵੜਿਆ ਕਿਤੇ, ਮੈਂ ਧਰਮ ਨਹੀਂ ਉਸ ਘਰ ਦੇ ਵਿੱਚ। ਜਦੋਂ ਜਦੋਂ ਦੁਨੀਆਂ ਤੋਂ ਸਮਾਜ ਵਿੱਚੋਂ ਧਰਮ ਘਟਦਾ ਹੈ, ਆਪਣੇ ਸਰੀਰ ਚ ਘਟ ਜਾਏਗਾ, ਤਾਂ ਮੈਲੇ ਖਿਆਲ ਇਹਦੇ ਵਿੱਚ ਆ ਜਾਣਗੇ। ਧਰਮ ਪਵਿੱਤਰਤਾ ਬਖਸ਼ਦਾ ਆਪਾਂ ਨੂੰ। ਧਰਮ ਦੇ ਆਸਰੇ ਪ੍ਰਿਥਵੀ ਟਿਕੀ ਹੈ। ਜਦੋਂ ਜਦੋਂ ਧਰਤੀ ਤੋਂ ਧਰਮ ਲੋਪ ਹੁੰਦਾ ਹੈ, ਧਰਤੀ ਫਿਰ ਡੋਲਦੀ ਹੈ, ਕੰਬਦੀ ਹੈ, ਪੁਕਾਰਾਂ ਕਰਦੀ। ਇਹ ਆਪਾਂ ਕੱਲ ਵਿਚਾਰ ਕਰ ਚੁੱਕੇ ਹਾਂ। ਉਹ ਸ਼ੇਸ਼ਨਾਗ ਨੂੰ ਜਾ ਕੇ ਕਹਿੰਦੇ ਮਹਾਰਾਜ ਫੈਸਲਾ ਕਰੋ। ਸ਼ੇਸ਼ਨਾਗ ਕਹਿੰਦਾ ਜਿਹਦੇ ਸਿਰ ਤੇ ਭਾਰ ਚੱਕਿਆ ਹੋਵੇ ਉਹ ਕਿਆ ਫੈਸਲਾ ਕਰੇਗਾ, ਤੁਸੀਂ ਮੇਰਾ ਭਾਰ ਉਠਾਓ, ਫਿਰ ਮੈਂ ਤੁਹਾਨੂੰ ਦੱਸਦਾ ਇਹਦਾ ਜਵਾਬ। ਵਿਸ਼ਵਾਮਿੱਤਰ ਜੀ, ਤੁਸੀਂ ਹਜ਼ਾਰਾਂ ਸਾਲਾਂ ਦੀ ਤਪੱਸਿਆ ਦਾ ਮਹਾਤਮ ਦਿਓ। ਪਹਿਲਾਂ ਵਿਸ਼ਵਾਮਿੱਤਰ ਨੇ ਹਜ਼ਾਰਾਂ ਸਾਲਾਂ ਦੀ ਤਪੱਸਿਆ ਦਾ ਫਲ ਦਿੱਤਾ, ਪਰ ਧਰਤੀ ਡੋਲਦੀ ਰਹੀ, ਟਿੱਕੀ ਨਾ, ਅਚਲ ਨਾ ਹੋਈ। ਵਸ਼ਿਸ਼ਠ ਜੀ, ਤੁਸੀਂ ਦਿਓ ਇੱਕ ਘੜੀ ਦਾ ਮਹਾਤਮ, ਸੰਗਤ ਦੀ ਇੱਕ ਘੜੀ ਦਾ। ਜਦ ਵਸ਼ਿਸ਼ਠ ਜੀ ਨੇ ਇੱਕ ਘੜੀ ਦਾ ਮਹਾਤਮ ਦਿੱਤਾ, ਧਰਤੀ ਅਚਲ ਹੋ ਗਈ। ਹੁਣ ਕੀ ਪੁੱਛੋਗੇ, ਫੈਸਲਾ ਤਾਂ ਹੋ ਗਿਆ। ਆਪ ਹਜ਼ਾਰਾਂ ਸਾਲਾਂ ਦੀ ਤਪੱਸਿਆ ਧਰਤੀ ਨੂੰ ਟਿਕਾ ਨਹੀਂ ਸਕੀ, ਇੱਕ ਸੰਗਤ ਦੀ ਘੜੀ ਦਾ ਮਹਾਤਮ ਧਰਤੀ ਅਚਲ ਹੋ ਕੇ ਖੜ ਗਈ। ਇੱਕ ਘੜੀ ਦਾ ਹੀ ਮਹੱਤਵ ਇੰਨਾ। ਸਾਹਿਬ ਕਹਿੰਦੇ ਕਿਤੇ ਇੱਕ ਘੜੀ 24 ਮਿੰਟ, ਉਸ ਤੋਂ ਅੱਧੀ 12 ਮਿੰਟ, ਉਸ ਤੋਂ ਅੱਧੀ 6 ਮਿੰਟ, ਇੰਨਾ ਸਮਾਂ ਵੀ ਕਿਤੇ ਸੰਗਤ ਵਿੱਚ ਗੁਜ਼ਰ ਜਾਏ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਭਲਾ ਹੋ ਸਕਦਾ ਹੈ, ਤੈਨੂੰ ਲਾਭ ਹੋ ਸਕਦਾ ਹੈ। ਇੱਕ ਘੜੀ ਆਂਦੀ ਘੜੀ, ਕਿੰਨਾ ਸੌਖਾ ਸਾਧਨ ਹੈ। ਕੋਈ ਬਹੁਤੀ ਮੁਸ਼ਕਤ ਨਹੀਂ, ਬਹੁਤੀ ਘਾਲਣਾ ਨਹੀਂ, ਪਰ ਵਿਸ਼ੇਸ਼ ਫਲ ਕਿੰਨਾ। ਕੱਲ ਸੰਗਤ ਵਿੱਚ ਆਉਣ ਦਾ ਮਹੱਤਵ ਦੱਸਿਆ ਸੀ, ਵੀ ਆਉਣ ਦਾ ਮਹੱਤਵ ਕਿੰਨਾ। ਫਿਰ ਆ ਕੇ ਯਥਾ ਸ਼ਕਤ ਭੇਟਾ ਅਰਪਣ ਕਰਦਾ ਹੈ। ਕੋਈ ਮਜਬੂਰੀ ਨਹੀਂ, ਵੈਸੇ ਲਿਖਿਆ ਵੀ ਨਹੀਂ ਹੋਇਆ, ਕਿਸੇ ਸੇਵਾਦਾਰ ਨੇ ਆਖਿਆ ਵੀ ਨਹੀਂ ਕਿਸੇ ਨੂੰ। ਇਹਦੀ ਭਾਵਨਾ ਹੈ, ਇਹਦੀ ਸ਼ਰਧਾ ਹੈ। ਆ ਕੇ ਯਥਾ ਸ਼ਕਤ ਜੋ ਇਹਦੀ ਭਾਵਨਾ ਸ਼ਰਧਾ ਨਮਸਕਾਰ ਕਰਦਾ ਭੇਟਾ ਅਰਪਦਾ। ਇਹ ਸਾਧਸੰਗ ਜੀ ਗੁਰੂ ਨੂੰ ਦਾਨ ਨਹੀਂ ਕਰਦਾ, ਸਿੱਖ ਸਤਿਗੁਰਾਂ ਦੀ ਦਰਸ਼ਨੀ ਭੇਟਾ ਅਰਪਣ ਕਰਦਾ। ਇਹ ਤਾਂ ਵੈਸੇ ਸਾਡੀ ਅਗਿਆਨਤਾ ਭੁੱਲ ਹੈ, ਗੁਰੂ ਘਰਾਂ ਚ ਦਾਨੀ ਸੱਜਣਾਂ ਦੇ ਨਾਮ ਲਿਖੇ ਹੋਏ ਨੇ, ਦਾਨੀ ਤਾਂ ਹੋ ਹੀ ਨਹੀਂ ਸਕਦਾ। ਦਾਨ ਗਰੀਬ ਨੂੰ ਕਰੀਦਾ, ਲੋੜਵੰਦ ਨੂੰ ਕਰੀਦਾ, ਥਿੱਤੀ ਨੂੰ ਜਿਹਦੇ ਕੋਲ ਨਾ ਹੋਵੇ ਕੁਛ ਉਹਨੂੰ ਦਾਨ ਕਰੀਦਾ। ਜਿੱਦਣ ਦੇ ਜੰਮੇ ਅੱਜ ਤੱਕ ਗੁਰੂ ਤੋਂ ਮੰਗ ਰਿਹਾ ਤੇ ਗੁਰੂ ਦਾਤਾਂ ਦੇ ਰਿਹਾ, ਗੁਰੂ ਤੋਂ ਮੰਗ ਮੰਗ ਕੇ ਫਿਰ ਗੁਰੂ ਨੂੰ ਹੀ ਦਾਨ ਕਰ ਰਹੇ। ਇੱਡੀ ਵਧੀਆ ਵਿਚਾਰ ਹੈ, ਮੰਗਿਆ ਵੀ ਗੁਰੂ ਤੋਂ ਹੈ, ਹਰ ਵੇਲੇ ਮੰਗ ਰਿਹਾ, ਜਿੱਦਣ ਦੀ ਹੋਸ ਸੰਭਾਲੀ ਅਤੇ ਵਕਤੇ ਅੰਤ ਤੱਕ ਮੰਗੀ ਜਾਂਦੀ ਤੇ ਦਾਤਾਂ ਦੇ ਰਿਹਾ ਸਤਿਗੁਰੂ ਹਰ ਵੇਲੇ। ਪਰ ਗੁਰੂ ਤੋਂ ਦਾਤਾਂ ਲੈ ਕੇ ਫਿਰ ਭੇਟਾ ਤਾਂ ਅਰਪ ਸਕਦਾ ਪਰ ਦਾਨ ਨਹੀਂ ਕਰ ਸਕਦਾ। ਇਹ ਤਾਂ ਇਹਦਾ ਗਿਆਨ ਹੈ। ਇੱਕ ਕੌਡੀ ਭੇਟਾ ਕਰ ਦੇਵੇ ਗੁਰੂ ਦੇ ਚਰਨਾਂ ਵਿੱਚ, ਉਹਦਾ ਪ੍ਰੇਮ ਦੇਖ ਕੇ ਗੁਰੂ ਨੂੰ ਚਾਰੇ ਪਦਾਰਥ ਬਖਸ਼ ਦਿੰਦਾ, ਧਰਮ ਅਰਥ ਕਾਮ ਮੋਕਸ਼। ਇਹ ਵੀ ਦਿਆਲਤਾ ਦੀ ਹੱਦ ਹੈ। ਦੁਨੀਆਂ ਵਿੱਚ ਜਿਹਦੇ ਕੋਲ ਆਪਾਂ ਨੂੰ ਪੰਜ ਪੈਸੇ ਦੀ ਆਸ ਹੋਵੇ ਨਾ, ਆਪਾਂ ਚਾਰ ਪੈਸੇ ਦਾ ਕੰਮ ਕਰ ਦਿੰਦੇ, ਪੰਜ ਪੈਸੇ ਦੀ ਆਸ ਰੱਖਣੇ। ਕਿਸੇ ਦੁਕਾਨ ਤੇ ਜਾਓ ਤੁਸੀਂ, ਜਿੰਨਾ ਰੱਖੋਗੇ ਉਨਾ ਕੁ ਤੁਹਾਨੂੰ ਸੌਦਾ ਦੇ ਦੇ। ਪਰ ਇਹ ਤਾਂ ਦਿਆਲਤਾ ਦੀ ਹੱਦ ਹੈ ਸਤਸੰਗ ਦੀ। ਇੱਕ ਕੌਡੀ ਭੇਟਾ ਕਰਦਾ ਸਿੱਖ, ਉਹਦਾ ਪ੍ਰੇਮ ਦੇਖ ਕੇ ਗੁਰੂ ਚਾਰੇ ਪਦਾਰਥ ਬਖਸ਼ ਦਿੰਦੇ। ਸਤਸੰਗ ਜੇ ਕੋ ਆਖੇ ਨਾ ਮੈਂ ਗੁਰੂ ਵਰਗਾ ਹੋਰ ਕੋ ਦਿਆਲੂ ਲੱਭਣਾ, ਕੋਈ ਪੀਰ ਫਕੀਰ, ਕੋਈ ਦੇਵੀ ਦੇਵਤਾ, ਕੋਈ ਭਾਈ ਗੁਰਦਾਸ, ਕਹਿੰਦੇ ਨਹੀਂ ਹੋ ਨਹੀਂ ਸਕਦਾ ਗੁਰੂ ਵਰਗਾ ਦਿਆਲੂ। ਜਿਵੇਂ ਕੋਈ ਇਮਲੀ ਖਾ ਕੇ ਅੰਬ ਦਾ ਰਸ ਚੱਖਣਾ ਚਾਹੁੰਦਾ ਹੈ, ਪ੍ਰਾਪਤ ਹੋ ਸਕਦਾ ਕਦੇ? ਅੰਬ ਦਾ ਸਵਾਦ ਤਾਂ ਅੰਬ ਖਾ ਕੇ ਆਏਗਾ, ਇਮਲੀ ਦਾ ਨਹੀਂ ਖਾ ਕੇ ਆਏਗਾ ਅੰਬ। ਆਂਬ ਕੀ ਸਦਰ ਕਤ ਮਿੱਟਤ ਆਂਬਲੀ ਖਾਏ, ਨਹੀਂ ਹੋ ਸਕਦਾ ਕਦੇ। ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੋਈ ਗੁਆਂਢੀ ਆਖੇ ਨਾ ਮੈਂ ਤੇਰੇ ਪਿਤਾ ਤੋਂ ਵੱਧ ਪ੍ਰੇਮ ਕਰਾਂਗਾ ਤੇਰੇ ਨਾਲ, ਨਾ ਮੁਨਕਨ ਬਾਤ, ਕਦੇ ਹੋ ਹੀ ਨਹੀਂ ਸਕਦਾ ਕਿ ਪਿਤਾ ਵਰਗਾ ਪਿਆਰ ਪੜੋਸੀ ਕਰੇ ਪੁੱਤਰ ਨਾਲ। ਵਿਗਾੜ ਤਾਂ ਦਿੰਦੇ ਨੇ ਕਈ, ਪਰ ਜੇ ਕੋਈ ਆਖੇ ਪਿਤਾ ਵਰਗਾ ਪਿਆਰ ਨਹੀਂ ਪੜੋਸੀ ਦੇ ਸਕਦਾ। ਸਾਗਰ ਕਨਿਧ ਕਤ ਪਾਈਐ ਪੋਖਰ ਸਹਿ, ਜੇ ਕੋ ਆਖੇ ਮੈਂ ਛੱਪੜ ਦੀ ਬਰਾਬਰੀ ਸਮੁੰਦਰ ਨਾਲ ਕਰਨੀ ਹੈ, ਪਰ ਕਈ ਕਰੀ ਤਾਂ ਫਿਰਦੇ ਨੇ ਛੱਪੜਾਂ ਚਿੱਕੜ ਮਿੱਧੇ ਤੇ ਰੀਸਾਂ ਸਮੁੰਦਰ ਦੀਆਂ ਕਰਦੇ ਨੇ, ਗਿਆਨ ਦਾ ਸਮੁੰਦਰ। ਸੱਸ ਜੀ ਛੱਪੜੀਆਂ ਵਿੱਚੋਂ ਚਿੱਕੜ ਮਿੱਧਿਆ ਜਾ ਸਕਦਾ, ਡੱਡੀਆਂ ਮੱਛੀਆਂ ਲੱਭੀਆਂ ਜਾ ਸਕਦੀਆਂ, ਹੀਰੇ ਤਾਂ ਨਹੀਂ ਛੱਪੜਾਂ ਚ ਲੱਭਦੇ ਹੁੰਦੇ, ਹੀਰੇ ਤਾਂ ਸਮੁੰਦਰ ਤੇ ਜਾ ਕੇ ਪ੍ਰਾਪਤ ਹੋ। ਪਰ ਜਿਨ੍ਹਾਂ ਦੀ ਆਦਤ ਪੈ ਜਾਏ ਚਿੱਕੜ ਮਿੱਧਣ ਦੀ, ਉਹ ਕਿਤੇ ਸਮੁੰਦਰ ਤੇ ਨਹੀਂ ਜਾਂਦੇ ਹੁੰਦੇ ਸਾਹ। ਆ ਗੁਰੂ ਨਾਨਕ ਦੇ ਘਰ ਚੋਰੀ ਕਰਕੇ ਪੰਗਤੀਆਂ ਪੜ੍ਹ ਪੜ੍ਹ ਕੇ ਬਾਣੀ ਦੀਆਂ ਗੁੰਮਰਾਹ ਕਰ ਰਹੇ ਨੇ, ਤੋੜ ਰਹੇ ਨੇ ਗੁਰੂ ਗ੍ਰੰਥ ਸਾਹਿਬ ਨਾਲ। ਭਾਈ ਗੁਰਦਾਸ ਜੀ ਕਹਿੰਦੇ ਸਾਗਰ ਕਨਿਧ ਕਤ ਪਾਈਐ ਪੋਖਰ ਸਹਿ, ਦਿਨ ਕਰ ਸਰ ਜੋਤ ਦੀਪ ਨਾ ਜਗਾਈਏ। ਜੇ ਕੋ ਆਖੇ ਮੈਂ ਦੀਵਾ ਬਜਾ ਕੇ ਸੂਰਜ ਦੀ ਲਾਈਟ ਮੱਧਮ ਕਰ ਦੇਣੀ ਹੈ, ਨਹੀਂ ਰਹਿਣ ਦੇਣਾ ਸੂਰਜ ਦਾ ਪ੍ਰਕਾਸ਼, ਭਾਵੇਂ ਅਰਬਾਂ ਦੀਵੇ ਜਗਾ ਦਿਓ, ਅਰਬਾਂ ਸੂਰਜ ਦੀ ਬਰਾਬਰੀ ਦੀਵਾ ਕਿੱਥੇ ਕਰ ਲੈ। ਠੀਕ ਹੈ ਆਪਣੇ ਘਰ ਕੋ ਦੀਵਾ ਜਗਾ ਕੇ ਮਾੜਾ ਮੋਟਾ ਕੰਮ ਰਾਸ ਕਰ ਲਵੇ, ਪਰ ਜੇ ਕੋ ਆਖੇ ਹੁਣ ਜੇ ਕਿਤੇ ਦਿਨ ਬਲਬ ਜਗਦਾ ਹੋਵੇ 1000 ਵਾਟ ਦਾ, ਆਪਾਂ ਘਰ ਵਾਲੇ ਕਹਿੰਦੇ ਜੀ ਸੂਰਜ ਚੜ ਗਿਆ, ਇਹਦਾ ਕੀ ਫਾਇਦਾ ਹੁਣ ਐਵੇਂ ਜਗਾ ਛੱਡਿਆ। ਦਿਨ ਕਰ ਸਰ ਜੋ ਦੀਪ ਨਾ ਜਗਾਈਏ, ਦੀਵਾ ਰੀਸ ਨਹੀਂ ਕਰ ਸਕਦਾ ਕਦੇ ਸੂਰਜ ਦੀ। ਇੰਦਰ ਬਿਰਖਾ ਸਮਾਨ ਨਾ ਪਾਈਏ ਕੂਪ ਜਲ। ਭਾਈ ਗੁਰਦਾਸ ਵਰਗਾ ਦੁਨੀਆਂ ਤੇ ਵਿਦਵਾਨ ਨਹੀਂ ਹੋ ਸਕਦਾ ਸਾਧ ਸਿੰਘ। ਭਾਈ ਗੁਰਦਾਸ ਜੀ ਕਹਿੰਦੇ, ਜੇ ਕੋ ਆਖੇ ਮੈਂ ਖੂਹ ਜੋੜ ਕੇ ਮੀਂਹ ਨਾਲ ਵੱਧ ਖੇਤੀ ਸਿੰਜ ਲੈਣੀ ਹੈ, ਸਿੰਜ ਲੈਗਾ ਨਾ? ਆ ਕੋਈ ਨਾ ਕੋਈ ਤਾਂ ਬਜ਼ੁਰਗ ਆਪਣਾ ਬੈਠਾ ਹੋਣਾ ਜਿਹਨੇ ਖੂਹ ਚਲਾਏ ਹੋਣਗੇ, ਸਾਰੇ ਦਿਨ ਚ ਦੋ ਕੁ ਕਿਆਰੇ ਭਰ ਕੇ ਥੱਕ ਕੇ ਘਰ ਨੂੰ ਮੁੜਿਆ, ਦੋ ਤਿੰਨ ਕਿਆਰੀ ਬਸ। ਤਾਂ ਮੀਂਹ ਨੇ ਦੇਖ ਲਓ ਫਿਰ ਐਤਕੀ ਕਿੰਨੀ ਕੁ ਕਿਰਪਾ ਕੀਤੀ ਹੈ, ਛੱਡਿਆ ਕੋਈ ਟਿੱਬਾ, ਕੋਈ ਨਦੀਆਂ ਵਿੱਚ ਟਿੱਬੇ ਦਿਖਾ ਲਏ, ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹ ਲਸ਼ਕਰ ਕਰੇ ਸਵਾਹ। ਉਹ ਚਾਹੇ ਨਦੀਆਂ ਚ ਟਿੱਬੇ ਬਣਾ ਦੇਵੇ, ਟਿੱਬਿਆਂ ਚ ਨਦੀਆਂ ਚ ਲਾ ਦੇਵੇ, ਉਹ ਏਡੀ ਸਮਰੱਥਾ ਰੱਖਦਾ। ਭਾਈ ਗੁਰਦਾਸ ਜੀ ਕਹਿੰਦੇ, ਇੰਦਰ ਬਿਰਖਾ ਸਮਾਨ ਨਾ ਪਾਈਏ ਕੂਪ ਜਲ। ਖੂਹ ਦਾ ਪਾਣੀ ਕਿਤੇ ਮੀਂਹ ਦੀ ਬਰਾਬਰੀ ਥੋੜਾ ਕਰ ਸਕਦਾ ਹੈ? ਵੀ ਜਿੰਨੇ ਖੱਤੇ ਮੀਂਹ ਭਰਦਾ ਉਨੇ ਖੂਹ ਭਰ ਦੇਗਾ? ਨਹੀਂ ਕਰ ਸਕਦਾ। ਚੰਦਨ ਸਬਾਸਨਾ ਪਲਾਸ ਮਹਿਕਾਈਏ। ਜਿਹੜੇ ਢੱਕ ਦੇ ਫੁੱਲ ਹੁੰਦੇ ਆ ਨਾ, ਢੱਕ ਪਲਾ, ਉਹਦੇ ਫੁੱਲ ਲਾਲ ਜਿਹੇ ਹੁੰਦੇ ਨੇ, ਕਦੀ ਕਿਸੇ ਦੇ ਗਲ ਚ ਹਾਰ ਬਣਾ ਕੇ ਨਹੀਂ ਪਾਏ ਗਏ, ਉਹ ਨਾ ਕਦੇ ਮਰ ਦੀ ਭੇਟਾ ਹੀ ਕੀਤੇ ਲਿਆ ਕੇ, ਕਿਸੇ ਨਹੀਂ ਕੰਮ। ਕਬੀਰ, ਸੋਈ ਕੁਲ ਭਲੀ ਜੈ ਕੁਲ ਹਰ ਕੋ ਦਾਸ, ਜੈ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਢੱਕ ਦੇ ਨਾ ਬੈੱਡ ਬਣਦੇ, ਨਾ ਚਗੱਠਾ ਬਣਦੀਆਂ ਨੇ, ਨਾ ਅੱਗ ਵੀ ਨਹੀਂ ਬਾਲਦਾ ਉਹਦੀ ਤੇ, ਕੋਈ ਹੁੰਦਾ ਹੋਇਆ ਵੀ ਕਿਸੇ ਕੰਮ ਨਹੀਂ ਆਉਂਦਾ। ਪਰ ਕਹਿੰਦੇ ਜਿਹੜੀ ਕੁਲ ਵਿੱਚ ਕੋਈ ਹਰੀ ਦਾ ਦਾਸ ਗੁਰਸਿੱਖ ਸਿਮਨ ਭਜਨ ਕਰਨ ਵਾਲਾ ਨਹੀਂ ਹੋਇਆ, ਉਹ ਟੱਕ ਪਲਾਹ ਵਰਗੀ ਕੁਲ ਹੋਈ ਵੀ ਕਿਸੇ ਕੰਮ ਨਹੀਂ। ਤੇ ਜੇ ਉਹ ਟੱਕ ਪਲਾਹ ਆਖੇ ਮੈਂ ਚੰਦਨ ਦੇ ਨਾਲੋਂ ਵੀ ਵੱਧ ਸੁਗੰਧਿਤ ਕਰ ਦੇਣਾ, ਮਾਤ ਪਾ ਦੇਣਾ, ਚੰਦਨ ਨਹੀਂ ਛੱਡਣਾ, ਤਾਂ ਮੂਰਖਤਾ ਹੀ ਹੋਈ ਨਾ ਉਹਦੀ। ਕਿਤੇ ਟੱਕ ਪਲਾ ਚੰਦਨ ਦੀ ਰੀਸ ਕਰ ਸਕਦਾ? ਸ੍ਰੀ ਗੁਰੂ ਦਿਆਲ ਸੀ ਦਇਆ ਨਾ ਆਣ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਓ ਧਾਈਐ। ਜਿੱਥੋਂ ਸੂਰ ਚੜ੍ਹਦਾ ਤੇ ਜਿੱਥੇ ਛਿਪਦਾ, ਭਾਈ ਗੁਰਦਾਸ ਕਹਿੰਦੇ ਫਿਰ ਲਓ, ਪਰ ਗੁਰੂ ਵਰਗੀ ਦਿਆਲਤਾ ਤੁਹਾਨੂੰ ਕਿਤੇ ਮਿਲ ਨਹੀਂ ਸਕਦੀ। ਗੁਰੂ ਦੀ ਦਿਆਲਤਾ, ਗੁਰੂ ਵਰਗਾ ਦਿਆਲੂ ਨਹੀਂ ਹੋ ਸਕਦਾ ਕੋਈ। ਇੱਕ ਕੌਡੀ ਭੇਟਾ ਕਰੇ ਗੁਰੂ ਦੇ ਚਰਨਾਂ ਵਿੱਚ, ਗੁਰੂ ਨੂੰ ਚਾਰੇ ਪਦਾਰਥ ਬਖਸ਼ ਦਿੰਦੇ, ਨਿਹਾਲ ਕਰ ਦਿੰਦੇ। ਇਹ ਤਾਂ ਗੁਰੂ ਦੀ ਵਸਤੂ ਹੈ, ਗੁਰੂ ਨੂੰ ਭੇਟਾ ਅਰਪ ਕੇ ਸਿੱਖ ਗੁਰੂ ਦੀ ਖੁਸ਼ੀ ਲੋਚਦਾ ਹੈ। ਜਿਵੇਂ ਰਾਜੇ ਦਾ ਬਾਗ ਲੱਗਿਆ, ਬਾਗ ਵਿੱਚ ਫਲ ਤੇ ਫੁੱਲ ਲੱਗੇ ਹੋਏ ਨੇ, ਰਾਜੇ ਨੇ ਬਾਗ ਨੂੰ ਦੇਖਣ ਵਾਸਤੇ ਆਉਣਾ ਹੈ, ਮਾਲੀ ਨੇ ਫਲ ਤੇ ਫੁੱਲ ਤੋੜ ਕੇ ਰੱਖ ਲਏ। ਜਦ ਰਾਜਾ ਬਾਗ ਵਿੱਚ ਆਇਆ, ਉਹ ਫਲ ਤੇ ਫੁੱਲ ਰਾਜੇ ਦੀ ਭੇਟਾ ਕੀਤੇ ਮਾਲੀ ਨੇ, ਬਾਗ ਰਾਜੇ ਦਾ, ਫਲ ਤੇ ਫੁੱਲ ਰਾਜੇ ਦੇ। ਸਤਸੰਗ ਜੀ, ਮਾਲੀ ਦਾ ਕੀ ਹੈ? ਇੱਕ ਪ੍ਰੇਮ, ਮਾਲੀ ਦਾ ਤਾਂ ਇੱਕ ਪ੍ਰੇਮ ਹੈ, ਪਰ ਉਹਦਾ ਪ੍ਰੇਮ ਦੇਖ ਕੇ ਰਾਜਾ ਫਿਰ ਉਹਨੂੰ ਬਹੁਤ ਸਾਰਾ ਇਨਾਮ ਦਿੰਦਾ ਹੈ। ਇਹ ਸੰਸਾਰ ਹਰ ਕਾ ਬਾਗਰਾ, ਹਰੀ ਦਾ ਬਾਗ ਹੈ, ਇਹਦਾ ਮਾਲਕ ਉਹ ਆਪ ਹੀ ਹੈ। ਬੜੀ ਦੁਨੀਆ ਮਾਲਕ ਬਣ ਬਣ ਕੇ ਚਲੀ ਗਈ, ਅਜੇ ਬੜੇ ਮਾਲਕ ਬਣਨ ਨੂੰ ਤਿਆਰੀਆਂ ਵੀ ਕਰੀ ਫਿਰਦੇ ਨੇ, ਫਾਰਮ ਭਰਾਈ ਫਿਰਦੇ ਨੇ, ਅਜੇ ਹੋਰ ਵੀ ਮਗਰ ਕਮਰ ਕੱਸੇ, ਪਰ ਕੋਈ ਨਹੀਂ, ਇੱਥੇ ਮਿਲੇ ਨੇ, ਇੱਥੇ ਛੱਡ ਕੇ ਸਭ ਨੇ ਚਲੇ ਜਾਣੇ। ਜਿੱਦਣ ਆਏ ਸੀ ਮੁੱਠੀਆਂ ਬੰਦ ਸੀ, ਜਿੱਦਣ ਜਾਏਗਾ ਹੱਥ ਖੁੱਲ੍ਹੇ ਪੈਰ ਨੰਗੇ, ਉਹ ਆਪ ਹੀ ਹੈ। ਇਹ ਹਰੀ ਕਾ ਬਾਗ ਹੈ ਸੰਸਾਰ ਹੈ ਜਿਹੜਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹ ਜਿੰਨੇ ਵੀ ਇਹਦੇ ਵਿੱਚ ਪਦਾਰਥ ਨੇ, ਇਹਦਾ ਮਾਲਕ ਪਰਮਾਤਮਾ ਹੈ ਅਤੇ ਸੰਸਾਰ ਰੂਪੀ ਬਾਗ ਦਾ ਮਾਲਕ ਰਾਜਾ ਜਿਹੜਾ ਅਕਾਲ ਪੁਰਖ ਹੈ, ਜਿਹੜਾ ਲੱਖਾਂ ਕੰਗਾਲਾਂ ਨੂੰ ਰਾਜੇ ਬਣਾ ਸਕਦਾ ਹੈ ਅਤੇ ਲੱਖਾਂ ਰਾਜਿਆਂ ਨੂੰ ਕੰਗਾਲ ਇੱਕ ਛਿੰਚ ਕਰ ਸਕਦਾ ਹੈ। ਸਾਹਿਬਾਣੀ ਚ ਫਰਮਾਉਂਦੇ ਹਨ, ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ, ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ। ਰਾਜਨ ਮੈਂ ਤੂੰ ਰਾਜਾ ਕਹੀਏ, ਰਾਈ ਤੇਰੀ ਕੋਮਨ ਸਿਰ ਕੋਮਾ, ਉਹ ਸਭ ਰਾਜਿਆਂ ਨੂੰ ਗੁਰੂ ਖੁਸ਼ੀ ਦੇ ਘਰ ਵਿੱਚ ਆ ਕੇ ਉਹਨੂੰ ਨਿਹਾਲ ਕਰ ਦਿੰਦ, ਆਪਣੇ ਖਿਆਲਾਂ ਨੂੰ ਮਾਛੀ ਵਾੜੇ ਲੈ ਕੇ ਚੱਲ। ਅੱਠ ਪੋ ਨੂੰ ਗੜੀ ਚਮਕੌਰ ਛੱਡੀ ਸਤਿਗੁਰਾਂ ਨੇ ਰਾਤ ਨੂੰ, 30 ਕਿਲੋਮੀਟਰ ਨੰਗੇ ਪੈਰੇ ਤੁਰ ਕੇ ਪੋਹ ਦੀ ਰਾਤ, ਕੋਈ ਡੰਡੀ ਕੋਈ ਰਸਤਾ ਨਹੀਂ, ਰੋੜਾਂ ਵਾਲੀ ਧਰਤੀ, ਝਾੜੀਆਂ ਕੰਡੇ, ਜੋੜਾ ਗੜੀ ਚਮਕੌਰ ਸਾਹਿਬ ਸੱਚੇ ਪਾਤਸ਼ਾਹ ਨੇ ਲਾ ਦਿੱਤਾ। ਮੈਦਾਨੇ ਜੰਗ ਵਿੱਚ ਸਿੰਘ ਸ਼ਹੀਦ ਹੋ ਪਏ ਨੇ, ਜਿਨ੍ਹਾਂ ਦੇ ਕਈਆਂ ਦੇ ਸਿਰ ਤੇ ਦਮਾਲੇ ਨਹੀਂ, ਜਿਨ੍ਹਾਂ ਦੇ ਕੇਸਾਂ ਚ ਅੰਮ੍ਰਿਤ ਦੇ ਛਿੱਟੇ ਮਾਰੇ ਨੇ, ਜੋੜਾ ਕਿਸੇ ਦੇ ਕੇਸ ਨੂੰ ਲੱਗੇ ਬੇਅਦਬੀ ਬਰਦਾਸ਼ਤ ਨਹੀਂ ਹੋਣੀ। ਕਿਸ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ, ਨੀਚੋਂ ਉੱਚ ਕਰੇ ਮੇਰਾ ਗੋਬਿੰਦ। ਸਦੀਆਂ ਤੋਂ ਲੈ ਕੇ ਜਿਹਨੂੰ ਆਪਣੇ ਚੌਂਕੇ ਚ ਬਹਿ ਕੇ ਪ੍ਰਸ਼ਾਦਾ ਨਹੀਂ ਸੀ ਛਕਣ ਦਿੱਤਾ, ਘੋੜੇ ਤੇ ਚੜ੍ਹ ਨਹੀਂ ਸੀ ਦਿੱਤਾ, ਚਬਾਰਾ ਬਣਾਉਣ ਨਹੀਂ ਸੀ ਦਿੱਤਾ, ਵਿਦਿਆ ਪੜ੍ਹਨੀ ਸੀ ਦਿੱਤੀ, ਧੰਨ ਧੰਨ ਬਾਬਾ ਸੰਗਤ ਸਿੰਘ ਜੀ, ਸਾਰੀ ਜ਼ਿੰਦਗੀ ਬਚਪਨ ਤੋਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਆਪਣੇ ਨਾਲ ਰੱਖਦੇ ਰਹੇ ਸਤਿਗੁਰੂ ਮਹਾਰਾਜ। ਕੱਲਾ ਭਾਈ ਜੈਤੇ ਨੂੰ ਘੁੱਟ ਕੇ ਛਾਤੀ ਨਾਲ ਨਹੀਂ ਲਾਇਆ, ਰੰਗਰੇਟੇ ਗੁਰੂ ਕੇ ਬੇਟੇ, ਸਤਿਗੁਰਾਂ ਨੇ ਰੰਗਰੇਟਿਆਂ ਨੂੰ ਗੁਰੂ ਕੇ ਬੇਟੇ ਤਾਂ ਆਖਿਆ, ਪਰ ਇਹ ਤਾਂ ਗੱਲ ਚ ਹੋਰ ਹੀ ਪਾਈ ਫਿਰਦੇ ਨੇ, ਫੋਟੋ ਜੀ ਹੋਰ ਹੀ ਪਾਈ ਫਿਰਦੇ ਨੇ। ਫਾਦਰ ਜਿਹੜਾ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਨੂੰ ਫਾਦਰ ਕਹਿੰਦਾ ਫਿਰੇ ਨਾ, ਜੀ ਸਦਕੇ ਕਹਿੰਦਾ ਫਿਰੇ, ਪਰ ਜਿੱਦਣ ਕਚਹਿਰੀ ਵਾਲਾ ਟਾਈਮ ਆਇਆ ਨਾ, ਉਹਨੂੰ ਕਹਿਣਾ ਬਈ ਆਪਣੀ ਚੰਗੇ ਹੁੰਦੇ ਨੇ ਤੁਰਦਾ ਬਣ। ਕਹਿੰਦੇ ਫਿਰ ਉਹ ਜਿਹਨੂੰ ਮਰਜ਼ੀ ਫਾਦਰ, ਪਰ ਤੁਹਾਨੂੰ ਗਲ ਤਾਂ ਕਲਗੀਧਰ ਪਾਤਸ਼ਾਹ ਨਹੀਂ ਲਾਇਆ, ਕਿਸੇ ਨੇ ਲਾਇਆ ਨਹੀਂ। ਅੱਜ ਉੱਥੇ ਵੀ ਅਜੇ ਵੀ ਤੁਸੀਂ ਜੁੱਤੀਆਂ 'ਚ ਬਹਿ ਕੇ ਪ੍ਰਸ਼ਾਦਾ ਛਕਦੇ, ਉੱਥੇ ਕਿਹੜਾ ਹਾਰ ਪਾਉਂਦੇ ਨੇ ਤੁਹਾਨੂੰ? ਉਹ ਤਾਂ ਘੁੱਟ ਕੇ ਲਾ ਕੇ ਛਾਤੀ ਨੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ, ਆਪਣੇ ਬੇਟੇ ਨਹੀਂ ਸੀ ਆਖਿਆ ਕਲਗੀਧਰ ਪਾਤਸ਼ਾਹ ਨੇ? ਨਹੀਂ ਨਹੀਂ, ਆਪਣਾ ਤਾਂ ਵੀਰ ਆਖਿਆ ਸੀ ਮਹਾਰਾਜ ਨੇ। ਜਦੋਂ ਪਿਤਾ ਚੜ੍ਹਾਈ ਕਰਦਾ ਨਾ, ਫਿਰ ਪਿਤਾ ਦੀ ਸਾਰੀ ਕਿਰਿਆ ਉਹਦੀ ਸੰਭਾਲ ਪੁੱਤਰ ਕਰਦਾ। ਇਹ ਮਰਿਆਦਾ ਹੈ, ਅਸੂਲ ਹੈ ਕਿ ਪੁੱਤਰ ਆਪਣੇ ਪਿਤਾ ਨੂੰ ਸੰਭਾਲੇਗਾ, ਸਾਰੀ ਸੰਭਾਲ ਉਹਦੇ ਸਰੀਰ ਦੀ ਪੁੱਤਰ ਕਰੇਗਾ। ਭਾਈ ਜੈਤਿਆ, ਤੂੰ ਨੌਵੇਂ ਪਾਤਸ਼ਾਹ ਦਾ ਪੁੱਤਰ ਹੈ, ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀ ਸੰਭਾਲ ਤੈਅ ਕੀਤੀ ਹੈ, ਤੂੰ ਪੁੱਤਰ ਹੈ ਨੌਵੇਂ ਪਾਤਸ਼ਾਹ, ਤੂੰ ਮੇਰਾ ਵੀਰ ਗੁਰੂ ਕੇ ਬੇਟੇ। ਆਪਣੇ ਆਪ ਨੂੰ ਗੁਰੂ ਮਹਾਰਾਜ ਥੋੜਾ ਕਹਿੰਦੇ ਸੀ, ਨੌਵੇਂ ਪਾਤਸ਼ਾਹ ਨੂੰ ਕਹਿੰਦੇ ਸੀ ਗੁਰੂ। ਤੂੰ ਬੇਟਾ ਹੈ ਨੌਵੇਂ ਪਾਤਸ਼ਾਹ ਦਾ, ਮੇਰਾ ਵੀਰ ਕਿਹਾ ਕਿਸੇ ਨੇ? ਜਿੱਥੇ ਮਰਜ਼ੀ ਫਿਰੋ, ਤੁਹਾਡੀ ਮਰਜ਼ੀ, ਪਰ ਇਤਿਹਾਸ ਭੁੱਲ ਜਾਣਾ ਕੋਈ ਸਿਆਣਪ ਨਹੀਂ ਹੁੰਦੀ। ਆਹ ਤੁਹਾਡੇ ਨੇੜੇ ਬਾਰ ਨਗਰ ਹੈ, ਜੈ ਸਿੰਘ ਖਟਕੜ ਰਵਦਾਸੀਆ ਸਿੰਘ ਹੋਏ, ਦੋ ਭਰਾ ਜਿਹੜੀਆਂ ਅਰਦਾਸਾਂ 'ਚ ਕਹਿੰਦੇ ਪੁੱਠੀਆਂ ਖੱਲਾਂ ਲਾਈਆਂ ਸਿੰਘਾਂ ਦੀਆਂ, ਇੱਥੇ ਬਾਰ ਨੇ ਪਿੰਡ ਲਾਈ ਗਈ। ਨਵਾਬ ਕਹਿੰਦਾ ਬੁਚਕਾ ਚੱਕੋ ਮੇਰਾ, ਉਹ ਕਹਿੰਦਾ ਅਸੀਂ ਅੰਮ੍ਰਿਤਧਾਰੀ ਕਲਗੀਧਰ ਪਾਤਸ਼ਾਹ ਦੇ ਸਿੰਘ ਤੰਬਾਕੂ ਇਸ ਦੇ ਹੱਥ ਨਹੀਂ ਲਾਉਂਦੇ। ਕਹਿੰਦੇ ਤੁਹਾਡਾ ਹੀਆ ਕਿਵੇਂ ਪੈ ਗਿਆ? ਉਹ ਗਰੀਬ ਹੋ ਕੇ ਮੇਰੇ ਅੱਗੇ ਜਵਾਬ ਤਲਬ ਵੀ, ਕਹਿੰਦੇ ਅਸੀਂ ਸੱਚੀ ਪਾਤਸ਼ਾਹ ਦਿੱਤੀ ਸਾਨੂੰ ਕਲਗੀਧਰ ਪਾਤਸ਼ਾਹ, ਨਹੀਂ ਚੱਕਾਂਗੇ ਤੇਰਾ ਬੁਚਕਾ। ਬਹੁਤ ਮਾਰਿਆ ਕੁੱਟਿਆ, ਆਖਿਰ ਫਤਵਾ ਲਾ ਤਾ ਪੁੱਠੇ ਟੰਗ ਕੇ ਖੱਲ ਲਾ ਦਿਓ, ਪੈਰ ਉਤਾਂ ਨੂੰ ਬੰਨ ਕੇ ਪਿੱਪਲਾਂ ਜੇ ਪਿੱਪਲ ਵੀ ਹੈਗਾ, ਪੁੱਠੀ ਖੱਲ ਆਈ ਗਈ ਆ ਬਾਰਨ ਪਿੰਡ ਤੁਹਾਡੇ। ਇਹ ਵੀ ਰਵਦਾਸੀਆ ਸਿੰਘ ਹੁਣ ਜੀ ਭੱਜੇ ਫਿਰੀ ਜਾਂਦੇ ਨੇ ਕਿਤੇ, ਕੰਨਾਂ 'ਚ ਫੂਕ ਮਰਵਾਉਂਦੇ ਫਿਰੀ। ਇਤਿਹਾਸ ਭੁੱਲ ਗਿਆ ਤੁਹਾਨੂੰ? ਬੀਬੀ ਸਰਨ ਕੌਰ ਦਾ ਇਤਿਹਾਸ ਭੁੱਲ ਗਿਆ, ਜਿਹਨੇ ਗੜੀ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਰਵਦਾਸੀਆਂ ਦੀ ਧੀ, ਸਾਰੀ ਰਾਤ ਸ਼ਹੀਦ ਆਪਣੇ ਕੰਡ ਤੇ ਚੱਕ ਕੇ ਇਕੱਠੇ ਕਰਦੀ ਰਹੀ, ਕਿੱਡੀ ਕੁ ਬੰਦਗੀ, ਕਿੱਡੀ ਕੁ ਕਮਾਈ, ਸ਼ੇਰ ਦਿਲ ਹੋਣਾ, ਘਰ 'ਚ ਆਪਣਾ ਮੁਰਦਾ ਪਿਆ ਹੋਵੇ ਡਰ ਆਈ ਜਾਂਦਾ। ਮੈਦਾਨੇ ਜੰਗ ਵਿੱਚ ਚਾਰ ਸਪਿਰਿਟ ਸ਼ਹੀਦਾਂ ਸ਼ਹੀਦ ਹੋਏ ਪਏ ਨੇ, ਪਰ ਸਿੰਘ ਲੱਭ ਲੱਭ ਕੇ ਚੱਕਦੀ ਬੀਬੀ ਸਰਨ ਕੌਰ। ਰਾਤ ਨੂੰ ਟੋ ਟੋ ਕੇ ਕੇਸਾਂ 'ਚ ਕੰਘਾ, ਗਾਤਰ 'ਚ ਕਿਰਪਾਨ, ਤੇੜ 'ਚ ਕਛਹਿਰਾ, ਮੇਰਾ ਵੀਰ ਹੈ ਗੁਰ ਭਾਈ ਕੰਡ 'ਤੇ ਚੁੱਕ ਲੈਂਦੀ। ਬੀਬੀਆਂ ਦਾ ਇਤਿਹਾਸ ਹੈ, ਇਹ ਤਵੀਤ ਪਾਉਂਦੀਆਂ ਫਿਰੀ ਜਾਂਦੀਆਂ ਗਲਾਂ 'ਚ। ਤਵੀਤ ਪਾਉਣ ਵਾਲਾ ਭੂਤ ਬਣ ਸਕਦਾ ਹੈ, ਕਿਉਂ ਕੁਝ ਮੰਤਰ ਹੀ ਪੁੱਠੇ ਲਿਖੇ ਹੋਏ ਨੇ, ਪੁੱਠੇ ਪਾਸੇ ਲੈ ਜਾਣਗੇ। ਤੁਹਾਡੀ ਮਰਜ਼ੀ ਹੈ, ਜੇ ਗੁਰੂ ਦੇ ਚਰਨਾਂ ਜਾਣਾ ਤਾਂ ਅਮਰ ਛਕ ਲਓ, ਜੇ ਤਵੀਤ ਪਾਓਗੇ ਫਿਰ ਘਰਦਿਆਂ ਨੂੰ ਤਾਂ ਨਹੀਂ ਮੁੜ ਕੇ ਚੈਨ ਨਾਲ ਟਿਕਣ ਦਿੰਦੇ ਤੁਸੀਂ। ਇਸ ਕਰਕੇ ਸਤਸੰਗ ਜੀ, ਭਾਈ ਸੰਗਤ ਸਿੰਘ ਦੇ ਸੀਸ ਤੇ ਕਲਗੀ ਸਜਾ ਰਹੇ ਨੇ ਸਤਿਗੁਰੂ, ਆਪਣੇ ਸੀਸ ਤੋਂ ਲਾਈ ਸ਼ਾਨ, ਉਹਦੇ ਸਿਰ ਤੇ ਸਜਾ ਰਹੇ ਨੇ ਜਿਹਨੂੰ ਕਿਤੇ ਸਤਿਕਾਰ ਦਿੱਤੇ ਨਹੀਂ ਸੀ ਸਦੀਆਂ ਤੋਂ। ਸੱਚੇ ਪਾਤਸ਼ਾਹ, ਇਹ ਆਪਣੀ ਸ਼ਾਨ ਸਾਡੇ ਸੀਸ ਤੇ ਸਜਾਉਣ ਲੱਗੇ ਹੋ, ਇੱਥੇ ਨਹੀਂ ਸੰਗਸਿਆ, ਜਿੱਥੇ ਦੋ ਦਿਨ ਜਿਹੜੇ ਬੁਰਜ ਵਿੱਚ ਮੈਂ ਬੈਠਦਾ, ਕੱਲ ਨੂੰ ਮੇਰੀ ਥਾਂ ਤੇ ਤੂੰ ਬੈਠਣਾ, ਉੱਥੇ ਆਪਣੀ ਥਾਂ ਤੇ ਵੀ ਬਿਠਾਇਆ। ਭੁੱਲ ਗਏ ਆਪਾਂ ਇਤਿਹਾਸ, ਜਿਹੜਾ ਆਪਣੇ ਬਜ਼ੁਰਗਾਂ ਦਾ ਵੱਡਿਆਂ ਦਾ ਇਤਿਹਾਸ ਭੁੱਲ ਜਾਏ ਨਾ, ਖੱਜਲ ਖੁਆਰੀ ਤੋਂ ਬਿਨਾਂ ਨੂੰ ਪ੍ਰਾਪਤ ਤਾਂ ਕੱਖ ਨਹੀਂ ਹੁੰਦਾ। ਭੁੱਲੇ ਤਾਂ ਸਾਰੇ ਫਿਰਦੇ ਹੋ, ਜੇ ਮੂੰਹ ਸਿਰ ਮਨਾ ਕੇ ਪਤਾ ਨਹੀਂ ਰੱਬ ਤੇ ਚੜ ਜਾਓਗੇ, ਪਰ ਰੱਬ ਕੋਲ ਕਿੰਨੇ ਜਾਣਾ? ਰਾਹ 'ਚ ਜਮਦੂਤ ਹੀ ਪੁੱਛ ਲੈਣਗੇ ਵੀ ਤੂੰ ਕਿਰਤ ਕਾਣਾ, ਇੱਧਰ ਆ ਜਾ, ਤੈਨੂੰ ਤਾਂ ਨਰਕ ਵੀ ਡਰਦੀ ਹੈ ਸਾਂਭਣ ਵਾਸਤੇ। ਇਸ ਕਰਕੇ ਜਿਗਾ ਕਲਗੀ ਭਾਈ ਸੰਗਤ ਸਿੰਘ ਨੂੰ ਤੀਹ ਕਿਲੋਮੀਟਰ ਪੈਂਡਾ ਪੈਦਲ ਕਰਕੇ ਮਾਛੀ ਬੜੇ ਜੰਗਲ 'ਚ ਪਹੁੰਚੇ। ਤੇ ਆਸਨ ਬੇਰਾ ਟਾਈਮ ਥੋੜਾ। ਇੱਥੇ ਤਿੰਨ ਸਿੰਘ ਮਿਲੇ, ਪਿਆਰੇ ਭਾਈ ਦਿਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਏਡੀ ਮਹਾਨ ਧਰਤੀ ਗੜੀ ਚਮਕੌਰ, ਜਿੱਥੇ ਤਿੰਨ ਪਿਆਰੇ ਤੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਗੜੀ ਚਮਕੌਰ ਚ। ਤਿੰਨ ਪਿਆਰੇ, ਦੋ ਵੱਡੇ ਸਾਹਿਬਜ਼ਾਦੇ। ਖਾਲਸੇ ਦੀ ਯੂਨੀਵਰਸਿਟੀ ਦਾ ਖਿਤਾਬ ਦਿੱਤਾ ਕਲਗੀਧਰ ਪਾਤਸ਼ਾਹ ਨੇ ਗੜੀ ਚਮਕੌਰ, ਖਾਲਸੇ ਦੀ ਯੂਨੀਵਰਸਿਟੀ, ਜਿੱਥੇ 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਬਚਨ ਪੂਰਾ ਕੀਤਾ ਮਹਾਰਾਜ ਨੇ। ਕਹਿ ਦਿੱਤਾ ਹੁਣ ਵੀ ਕਿਤੇ ਘਰ ਬੈਠ ਕੇ ਕੈਲਕੂਲੇਟ ਕਰਿਓ ਵੀ ਹੁਣ ਕਿੰਨੇ ਕਿੰਨੇ ਨਾਲ ਖਾਲਸਾ ਲੜ ਰਿਹਾ, ਹੁਣ ਵੀ ਪਰਸੈਂਟੇਜ ਉਨੀ ਹੀ ਹੋਏਗੀ। ਸਾਰੀ ਦੁਨੀਆਂ ਇੱਕ ਪਾਸੇ ਲੱਗੀ ਹੈ ਖੁਰਾ ਖੋਜ ਮਿੱਟਣ ਤੇ, ਅੱਜ ਵੀ ਉਹਨਾਂ ਨਾਲ ਹੀ ਜੰਗ ਹੋ ਰਹੀ। ਪਰ ਸਾਨੂੰ ਬੇਗਾਨਿਆਂ ਦਾ ਨਹੀਂ ਡਰ, ਹੁਣ ਆਪਣਿਆਂ ਦਾ ਖਤਰਾ ਜ਼ਿਆਦਾ ਹੋਇਆ। ਆਪ ਹੀ ਮਿੱਟਣ ਲੱਗੇ ਪਏ ਨੇ ਹਰ ਕੋਈ, ਇਤਿਹਾਸ ਤੇ, ਗ੍ਰੰਥਾਂ ਤੇ, ਹਰ ਗੱਲ ਤੇ ਆਪ ਟੈਕਨੀਕਲ। ਅੱਜ ਵੀ 1.25 ਲੱਖ ਨਾਲ ਯੁੱਧ ਹੋ ਰਿਹਾ ਸਤਸੰਗ ਜੀ। ਇੱਥੇ ਤਿੰਨ ਸਿੰਘ ਮਿਲੇ, ਸਤਿਗੁਰੂ ਮਹਾਰਾਜ ਆਰਾਮ ਕਰਕੇ ਉੱਠੇ, ਰਾਤ ਪੈ ਚੁੱਕੀ, ਸਾਰਾ ਦਿਨ ਇੱਥੇ ਚੀੜਾ ਸਾਹਿਬ ਚ ਰਹੇ। ਉੱਠ ਕੇ ਸੱਚੇ ਪਾਤਸ਼ਾਹ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਦਾ ਪਾਠ ਕਰ ਰਹੇ ਨੇ। ਵਾਜਪਾਈ ਕਰਨ ਵਿੱਚ ਸਿੰਘ ਆ ਕੇ ਸਨਮੁੱਖ ਖੜੇ ਨੇ, ਹੱਥ ਜੁੜੇ ਨੇ, ਪੰਕਤੀ ਬਾਰ ਬਾਰ ਪੜ੍ਹਦੇ ਨੇ। ਸੁਖੀ ਬਸੇ ਮੋਰੋ ਪਰਿਵਾਰ, ਸੁਖੀ ਬਸੇ ਮੋਰੋ ਪਰਿਵਾਰ, ਵਾਰ ਵਾਰ ਮਹਾਰਾਜ ਆਪਣੇ ਰਸਨਾ ਤੋਂ ਚਾਰ ਦਿਨੇ। ਸਿੰਘ ਖੜੇ, ਹੱਥ ਜੁੜੇ ਨੇ, ਨੇਤਰਾਂ ਚ ਜਲ ਵਗ ਰਿਹਾ, ਸੱਚੇ ਪਾਤਸ਼ਾਹ ਹੁਣ ਕਿਹੜੇ ਪਰਿਵਾਰ ਦਾ ਸੁੱਖ ਮੰਗ ਰਿਹਾ। ਪਰਿਵਾਰ ਤੱਕਾਂ ਦੇ ਸਾਹਮਣੇ ਗੜੀ ਚਮਕੌਰ ਸ਼ਹੀਦ ਕਰਾ ਕੇ ਆਇਆ, ਜਕਾਰੇ ਛੱਡਦੇ ਸੀ ਆਪ। ਸਾਰਾ ਚੌਪੀ ਸਾਹਿਬ ਦਾ, ਨਨਸਾ ਦਾ ਪਾਠ ਕਰ ਲਿਆ, ਨਮਸਕਾਰ ਕੀਤੀ ਸਿੰਘਾਂ ਨੇ, ਨੇਤਰ ਖੋਲੇ, ਸੱਚੇ ਪਾਤਸ਼ਾਹ ਕਿਹੜੇ ਪਰਿਵਾਰ ਦੀ ਵਾਰ ਵਾਰ ਸੁੱਖ ਮੰਗ ਰਹੇ ਸੀ ਆਪ। ਖਾਲਸਾ ਜੀ ਉਹ ਪੰਥ ਦਾ ਪਰਿਵਾਰ ਸੀ, ਉਹ ਤਾਂ ਚਾਹ ਸੀ ਮੇਰੇ ਮਨ ਦੇ ਵਿੱਚ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਤਨ ਤੇਰਾ ਜੇਰਾ। ਮੇਰੇ ਮਨ ਚ ਚਾਹ ਸੀ ਕਿ ਸਾਰਾ ਸਰਬੰਸ ਵਾਰ ਕੇ ਪੰਥ ਦੀ ਚੜ੍ਹਦੀ ਕਲਾ ਸਤਿਗੁਰੂ ਮਹਾਰਾਜ ਮੰਗ। ਇੱਥੋਂ ਸਤਿਗੁਰੂ ਮਹਾਰਾਜ ਗੁਲਾਬੇ ਮਸੰਦ ਦੇ ਖੂਹ ਤੇ ਗਏ, ਗੁਲਾਬਾ ਗੁਰੂ ਘਰ ਦਾ ਮਸੰਦ, ਇਹਦਾ ਭਰਾ ਪੰਜਾਬਾ, ਖੂਹ ਤੇ ਆਇਆ, ਦਰਸ਼ਨ ਕੀਤੇ, ਦੌੜ ਕੇ ਗਿਆ ਗੁਲਾਬੇ ਨੂੰ ਲੈ ਕੇ ਆਇਆ, ਬੇਨਤੀਆਂ ਕੀਤੀਆਂ, ਚਲੋ ਮਹਾਰਾਜ ਘਰ। ਗੁਲਾਬਿਆ ਕੁਛ ਸਮਾਂ ਸੀ ਠਹਿਰ ਨਾ, ਅੱਗੇ ਚੱਲੇ ਜਾਣਾ, ਨਹੀਂ ਮਹਾਰਾਜ ਕਰੋ ਕਿਰਪਾ, ਕਰ ਲੈ ਗਏ। ਸਤਿਗੁਰੂ ਮਹਾਰਾਜ ਕਹਿੰਦੇ ਕਲਾਬਿਆ ਤੈਨੂੰ ਪਤਾ ਸੀ ਮਾਛੀ ਵੜੇ ਕਿਉਂ ਆਏ, ਹੋਰ ਪਾਸੇ ਕਿਉਂ ਨਹੀਂ ਗਏ। 30 ਕਿਲੋਮੀਟਰ ਪੋਹ ਦੀ ਰਾਤ ਕੰਡਿਆਂ ਦਾ ਰੋਡਾਂ ਵਾਲਾ ਰਸਤਾ, ਝਾੜੀਆਂ ਨਾਲ ਲੜ ਕੇ ਜਾਮੀ ਦੀਆਂ ਲੀਰਾਂ ਲੀਰਾਂ ਹੋ ਗਈਆਂ। ਦੋ ਗੱਲਾਂ ਇਕੱਠੀਆਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਦੇਖੀਆਂ ਜਾ ਸਕਦੀਆਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦੁਨੀਆਂ ਚ ਬਣੇ ਤਾਂ ਬਾਦਸ਼ਾਹ ਹੀ ਰਹੇ, ਦਰਵੇਸ਼ ਹੋਏ ਤਾਂ ਦਰਵੇਸ਼ ਹੀ ਰਹੇ। ਜੇ ਆਨੰਦਪੁਰ ਸਾਹਿਬ ਸ਼ਾਹੀ ਤਖ਼ਤ ਲਾ ਕੇ ਬੈਠਦੇ ਤਾਂ ਦੁਨੀਆਂ ਦੀਆਂ ਬਾਦਸ਼ਾਹ ਦੇ ਸਿਰ ਝੁਕ ਜਾਂਦੇ, ਤੇ ਜੇ ਪੈਰ ਨੰਗੇ ਖੂਨ ਵਗ ਰਿਹਾ, ਜਾਮੇ ਦੀਆਂ ਲੀਰਾਂ ਲਮਕ ਰਹੀਆਂ ਨੇ, ਬਾਜ ਨਹੀਂ ਹੱਥ ਤੇ, ਤਾਜ ਨਹੀਂ, ਨੀਲਾ ਘੋੜਾ ਨਹੀਂ, ਨਾ ਚਰਨਾਂ ਵਿੱਚ ਜੋੜਾ, ਸ਼ਾਹੀ ਪੁਸ਼ਾਕ ਨਹੀਂ, ਕਲਗੀ ਨਹੀਂ ਸੀਸ ਤੇ, ਦਰਵੇਸ਼ ਵੀ ਦੁਨੀਆਂ ਵਰਗਾ, ਜਿਹਦੇ ਦਰ ਤੇ ਮੰਗਤਿਆਂ ਨੂੰ ਰਾਜ ਮਿਲਦੇ ਨੇ, ਸਾਡੇ ਸਾਰੇ ਦੁੱਖ ਦੂਰ ਕਰਨ ਵਾਸਤੇ ਆਪ ਸਤਿਗੁਰੂ ਮਹਾਰਾਜ ਆਪਣੇ ਸਰੀਰ ਤੇ ਸਾਰੇ ਦੁੱਖ ਚੱਲ ਰਹੇ। ਪਰ ਸਾਨੂੰ ਤਾਂ ਮਿਲ ਗਈਆਂ ਸੰਖ ਮਰਮਰ ਦੀਆਂ ਕੋਠੀਆਂ, ਤੇ ਹੁਣ ਅੰਮ੍ਰਿਤ ਛਕ ਲਈਏ, ਕਿਰਪਾਨ ਕਿਹੜਾ ਪਾਏ ਸਿੱਖ ਦੇ, ਬੜੇ ਬੈਠੇ ਹੋ ਪੜ੍ਹੇ ਲਿਖੇ ਗੁਰਮੁਖ, ਪਰ ਇਹਦੇ ਪਿੱਛੇ ਜਿਹੜੀ ਸਰਦਾਰੀਆਂ ਮਿਲੀਆਂ ਨਾ, ਸਰਦਾਰੀਆਂ ਕਿੰਨੇ ਦੇਣੀਆਂ। ਭਾਈ ਸੰਤੋਖ ਕਹਿੰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਸ਼ਾਹ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਣ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਵਰਨ ਗਰੱਕ ਜਾਤੇ ਧਰਮ ਤਸੱਕ ਜਾਤੇ ਸਾਹਿਤ ਵਿਧਾਨ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਰ ਪਰਮ ਸੂਰ ਮੂਰਤ ਨਾ ਹੋਤੀ ਜੋ ਪਿਕਰ ਨਾਨਕ ਦਾ। ਇੱਥੇ ਸਾਧਸੰਗ ਜੀ ਕਿੱਥੇ ਮੰਦਰਾਂ ਚ ਟੱਲ ਵੱਜਣੇ ਸੀ, ਨਿਸ਼ਾਨ ਕਿੱਥੇ ਝੂਲਣੇ ਸੀ, ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਇਹ ਤਾਂ ਬਦੌਲਤੀ ਕਲਗੀਧਰ ਪਾਤਸ਼ਾਹ ਦੀ ਹੈ। ਪਰ ਕਿਸੇ ਦੇ ਕੀਤੇ ਪਰਪਕਾਰਾਂ ਨੂੰ ਭੁੱਲ ਜਾਣਾ ਕਿਰਤ ਕਣ ਕਹਿੰਦੇ ਨੇ, ਤੇ ਧਰਤੀ ਉੱਤੇ ਸਭ ਤੋਂ ਭਾਰੀ ਚੀਜ਼ ਕਿਰਤ ਕਣ ਬੰਦਾ ਹੈ। ਹਰ ਇੱਕ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ, ਇਹੀ ਆਪਾਂ ਮੁੱਲ ਧਾਰ ਸਕਦੇ ਹਾਂ ਉਹਦੇ ਹੋ ਕੇ, ਬਾਣੀ ਤੇ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਸਰ ਕਰੀਏ। ਹੋਰ ਕੋਈ ਆਪਾਂ ਉਹਨਾਂ ਦਾ ਦੇਣ ਤਾਂ ਨਹੀਂ ਦੇ ਸਕਦੇ, ਮੁੱਲ ਤਾਂ ਨਹੀਂ ਤਾਰ ਸਕਦੇ। ਗੁਲਾਬੇ ਮਸੰਦ ਨੂੰ ਕਹਿੰਦੇ, ਤੈਨੂੰ ਪਤਾ ਗੁਲਾਬਿਆ ਕਿਉਂ ਆਇਆ? ਨਹੀਂ ਮਹਾਰਾਜ, ਇੱਥੇ ਭਾਈ ਗੁਰਦਿੱਤਾ ਹੈ, ਉਹਦੀ ਮਾਤਾ ਗੁਰਦੇਈ ਨੇਤਰਹੀਣ, ਇੱਕ ਕੌਡੀ ਭੇਟਾ ਲੈ ਕੇ ਗੁਰੂ ਨਿਹਾਲ ਕਰਨ, ਉਹਨੇ ਹੱਥਾਂ ਨਾਲ ਬਸਤਰ ਬੁਣਿਆ, ਖੱਦਰ ਦਾ ਰੇਜਾ ਵੀ ਕਹਿੰਦੇ ਨੇ, ਖੱਦਰ ਦਾ ਬਸਤਰ ਬੁਣਿਆ, ਉਹਦੀ ਆਈ ਸਾਈਡ ਨਹੀਂ, ਨੇਤਰ ਨਹੀਂ ਦਿਸਦਾ ਨਹੀਂ, ਤੇ ਉਹ ਅਰਦਾਸਾਂ ਕਰਦੀ ਰਹਿੰਦੀ, ਉਹਦੇ ਪ੍ਰੇਮ ਨੇ ਸਾਨੂੰ ਗੁਲਾਬਿਆ ਇੱਧਰ ਖਿੱਚ ਲਿਆ ਮਾਛੀ ਵੜਦੇ ਜੰਗਲ। ਜਿਹੜੇ ਸਾਧਸਾਂ ਜੀ 125,000 ਦੇ ਤੰਬੂ, ਉਸ ਵੇਲੇ ਦਾ 125,000, ਅੱਜ ਨਹੀਂ, ਹੁਣ ਤਾਂ 125,000 ਦਾ ਤੰਬੂ ਬਣਦਾ ਹੀ ਨਹੀਂ ਹੋਣਾ, ਉਦੋਂ ਦਾ 125,000, ਅੱਜ ਉਹਦੀ ਜਿਹੜੀ ਕੀਮਤ ਹੈ ਅਰਬਾਂ ਹੋ ਸਕਦੀ। ਰਤਨ ਰਾਏ ਲੈ ਕੇ ਆਇਆ ਸੀ ਜਿਹੜਾ 125,000 ਦੇ ਤੰਬੂ, ਆਪਣੇ ਹੱਥੀਂ ਸੰਸਕਾਰ ਕਰ ਰਹੇ ਸੀ ਸਤਿਗੁਰੂ, ਪੈਰਾਂ ਵਿੱਚ ਕੰਡੇ ਰੋਡ ਵੱਜ ਵੱਜ ਕੇ ਜ਼ਖਮ ਹੋਏ ਨੇ, ਪਰ ਇੱਕ ਖੱਦਰ ਦਾ ਬਸਤਰ ਮਾਤਾ ਗੁਰਦੇਈ ਨੇ ਹੱਥਾਂ ਨਾਲ ਬੁਣਿਆ। ਗੁਲਾਬਿਆ ਜਾ ਗੁਰਦਿੱਤੇ ਦੇ ਘਰ, ਮਾਤਾ ਗੁਰਦੇਈ ਨੂੰ ਕਹੋ ਜਾ ਕੇ ਕਿ ਉਹ ਬਸਤਰ ਲਿਆ ਕੇ ਭੇਟਾ ਕਰੇ। ਗੁਲਾਬਾ ਗਿਆ, ਅੱਧੀ ਰਾਤ ਹੋਣ ਵਾਲੀ ਸੀ, ਦਰਵਾਜ਼ਾ ਖੜਕਾਇਆ, ਗੁਲਾਬਿਆ ਉਹ ਇਸ ਵੇਲੇ ਆਇਆ, ਹੌਲੀ ਹੌਲੀ ਬੋਲ ਕੇ ਕਹਿੰਦਾ, ਧੰਨ ਕਲਗੀਧਰ ਪਾਤਸ਼ਾਹ ਮੇਰੇ ਘਰ ਆਏ ਨੇ। ਤੇ ਉਹਨਾਂ ਨੇ ਆਖਿਆ, ਮਾਤਾ ਗੁਰਦੇਈ ਨੇ ਜਿਹੜਾ ਬਸਤਰ ਬੁਣਿਆ ਖੱਦਰ ਦਾ, ਮਾਤਾ ਨੂੰ ਕਹੋ ਚੱਲ ਕੇ ਭੇਟਾ ਕਰੇ। ਗੁਰਦਿੱਤਾ ਕਹਿੰਦਾ ਗਲਾਬਿਆ ਉਹ ਦੇਖ ਅੱਧੀ ਰਾਤ ਹੋਣ ਵਾਲੀ ਹੈ, ਸਰਾਣੇ ਤੇ ਬਸਤਰ ਰੱਖਿਆ ਹੱਥ ਜੁੜੇ ਨੇ, ਸਾਰੀ ਰਾਤ ਸੌਂਦੀ ਨਹੀਂ। ਕਦੇ ਬਰਾਕ ਚ ਰੋਣ ਲੱਗ ਜਾਂਦੀ ਹੈ, ਕਦੇ ਅਰਦਾਸਾਂ ਕਰਨ ਲੱਗਦੀ, ਸੱਚਿਆ ਪਾਤਸ਼ਾਹ ਜੇ ਮੇਰੇ ਦੀਦੇ ਹੁੰਦੇ ਮੈਂ ਆਨੰਦਪੁਰ ਸਾਹਿਬ ਚੱਲ ਕੇ ਆਪ ਤੁਹਾਡੇ ਚਰਨਾਂ ਚ ਭੇਟਾ ਕਰਦੀ, ਤੁਹਾਡੇ ਦਰ ਤੇ ਬੜੇ ਕੀਮਤੀ ਬਸਤਰ ਹੀਰਿਆਂ ਭੇਟਾ ਕਰਨ ਵਾਲੇ ਸੇਵਕ ਤੁਹਾਡੇ ਬੜੇ ਨੇ, ਪਰ ਮੇਰੀ ਗਰੀਬ ਦੀ ਵੀ ਆਸ ਪੁੰਨੀ, ਕਿਰਪਾ ਕਰੋ। ਉਹ ਦੇਖੋ ਬੇਨਤੀਆਂ ਕਰੀ ਬੈਠੀ ਮਾਤਾ ਗੁਰਦੇਵ ਨੇ ਸੁਣੀ, ਗੁਰਦਿੱਤਿਆ ਕਿਹਦੇ ਨਾਲ ਗੱਲਾਂ ਕਰਦਾ? ਮਾਂ ਗੁਲਾਬਾ ਆਇਆ, ਇਹਦੇ ਘਰ ਆਨੰਦਪੁਰ ਵੇਲੇ ਸਤਿਗੁਰੂ ਆਏ ਨੇ। ਕਾਲੀ ਕਾਲੀ ਉੱਠਦੀ ਗਿਰਦੀ ਗਿਰਦੀ ਬਚ ਗਈ ਮਾਤਾ ਗੁਰਦੇਵ, ਇੱਕ ਹੱਥ ਚ ਵਸਤਰ ਫੜਿਆ, ਇੱਕ ਆਪਣੇ ਪੁੱਤਰ ਦੇ ਗੁਰਦਿੱਤੇ ਦੇ ਮੋਢੇ ਤੇ ਰੱਖਿਆ, ਕਾਲੀ ਕਾਲੀ ਤੁਰੀ ਹੋਈ। ਗੁਰਦਿੱਤੇ ਨੇ ਆਖਿਆ ਮਾਂ ਸਾਹਮਣੇ ਕਲਗੀਧਰ ਪਾਤਸ਼ਾਹ ਮਹਾਰਾਜ ਪਲੰਗ ਤੇ ਸੁਭਾਏ ਮਨ, ਅੱਗੇ ਰੱਖਿਆ ਬਸਤਰ, ਸੱਚੇ ਪਾਤਸ਼ਾਹ ਤੇਰੇ ਦਰ ਤੇ ਹੀਰੇ ਜੜਤ ਬਸਤਰ, ਕੀਮਤੀ ਰੇਸ਼ਮ ਦੇ ਪਸ਼ਮੀਨੇ ਦੇ ਕੀਮਤੀ ਬਸਤਰ ਅਰਪਣ ਕਰਨ ਵਾਲੇ ਸੇਵਕਾਂ ਦਾ ਕੋਈ ਘਾਟਾ ਨਹੀਂ, ਪਰ ਤੇਰਾ ਦਰ ਗਰੀਬ ਨਵਾਜਣ ਵਾਲਾ। ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਦਾ ਗੁਰੂ ਨਾਨਕ ਦਾ ਘਰ, ਹੁਣ ਮੇਰੇ ਭਲੇ ਚ ਕੋਈ ਸ਼ੰਕਾ ਨਹੀਂ ਰਹਿ। ਚਰਨਾਂ ਤੇ ਨਮਸਕਾਰ ਕੀਤੀ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮਾਤਾ ਨਿਹਾਲ ਨਿਹਾਲ ਨਿਹਾਲ, ਨਾਨਕ ਨਦਰੀ ਨਦਰ ਨਿਹਾਲ। ਇੱਕ ਰੇਜਾ ਖੱਦਰ ਦਾ ਬਸਤਰ ਤੇ ਲੈ ਕੇ ਰੱਖ ਨਹੀਂ ਛੱਡਿਆ ਸਾਧ ਸਿੰਘ ਜੀ, ਮਾਛੀਵੜ ਦੇ ਜੰਗਲ ਚ ਉਹੀ ਪਾਇਆ ਨੀਲਾ ਬਸਤਰ, ਉਹੀ ਸੀ ਉਹ ਮਾਤਾ ਗੁਰਦੇਈ। ਆਓ ਸਤਸੰਗ ਜੀ, ਜਦੋਂ ਸਮਾਂ ਬਣਦਾ ਨਾ, ਵਿਰਲੇ ਵਿਰਲੇ ਆਪਣੇ ਰਹਿ ਜਾਂਦੇ ਨੇ ਸਾਬਤ, ਬਾਕੀ ਕੰਢ ਕਰ ਜਾਂਦੇ ਸਭ। ਜਦੋਂ ਵਕਤ ਇਨਸਾਨ ਧਿਆਨ ਪੈਂਦੇ, ਸੱਪ ਰੱਸੀਆਂ ਦੇ ਬਣ ਬਣ ਡੰਗ ਜਾਂਦੇ, ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਮਰਨਾ ਜਿਨ੍ਹਾਂ ਦੇ ਯਾਦ ਹੈ ਸਾਈਂ ਲੋਕਾ, ਲਾਹਾ ਇਸ ਜਹਾਨ ਚੋਂ ਖੱਟ ਜਾਂਦੇ। ਅੱਧੀ ਰਾਤ ਹੋਈ, ਗੁਲਾਬੇ ਨੇ ਥਾਲੀ ਚ ਰੱਖੇ ਬਸਤਰ ਤੇ ਮਾਇਆ ਅੱਗੇ ਲਿਆ ਕੇ ਮਰਦ ਰੱਖ ਦਿੱਤੀ। ਗੁਲਾਬੇ ਨੇ ਦੇਖਿਆ ਉਹ ਪਿੰਡਾਂ ਚ ਫੌਜ ਲੱਭਦੀ ਫਿਰਦੀ ਹੈ, ਸਤਿਗੁਰਾਂ ਦੀ ਭਾਲ ਕਰਦੀ ਫਿਰਦੀ। ਮੋਤੀ ਮਹਿਰੇ ਨੇ ਤਿੰਨ ਦਿਨ ਦੁੱਧ ਛਕਾਇਆ ਸਾਹਿਬਜ਼ਾਦਿਆਂ ਨੂੰ, ਸਾਰਾ ਪਰਿਵਾਰ ਉਹਦਾ ਕੋਹਲੂ ਚ ਪੀੜ ਦਿੱਤਾ ਸੀ ਮੋਤੀ ਮਹਿਰੇ ਦਾ। ਜੇ ਪਤਾ ਲੱਗ ਗਿਆ ਕਿ ਗੁਲਾਬੇ ਦੇ ਘਰ ਸਤਿਗੁਰੂ ਆਏ ਨੇ, ਮੌਤ ਦਾ ਡਰ, ਭੇਟਾ ਅਰਪ ਦਿੱਤੀ। ਗੁਲਾਬਿਆ ਉਹ ਰਾਤ ਅੱਧੀ ਹੈ, ਤੈਨੂੰ ਕਿਹਾ ਸੀ ਸਾਨੂੰ ਖੂਹ ਤੇ ਰਹਿਣ ਦੇ, ਮੌਤ ਤੋਂ ਡਰਦਾ ਹੈ, ਇਹ ਤੋਂ ਕੋਈ ਬੱਚਿਆ ਨਹੀਂ ਅੱਜ ਤੱਕ। ਉਹ ਨਿਸ਼ਚਿਤ ਹੈ, ਮੁਕਰਰ ਹੈ ਟਾਈਮ, ਇੱਕ ਰੱਤੀ ਵਿਲਮਣਾ ਦੇਵਣੀ ਵਣ ਜਾ ਰਿਹਾ ਮਿੱਤਰਾ, ਇੱਕ ਰੱਤੀ, ਅੱਗੇ ਪਿੱਛੇ ਨਹੀਂ ਹੋ ਸਕਦਾ। ਜਾ ਜੇ ਜ਼ਿਆਦਾ ਡਰ ਲੱਗਦਾ, ਇੱਥੇ ਦੋ ਮੁਸਲਮਾਨ ਵੀਰ ਗਨੀ ਖਾਂ ਭਾਈ ਨਵੀ ਖਾਂ, ਉਹਨਾਂ ਨੂੰ ਸਾਡਾ ਸੁਨੇਹਾ ਦੇ। ਗਨੀ ਖਾਂ ਬਾਹਰ ਗਿਆ ਸੀ, ਰਾਤ ਨੂੰ ਘਰ ਮੁੜਿਆ, ਅੱਧੀ ਰਾਤ ਹੋ ਗਈ, ਦੋਵੇਂ ਸਲਾਹ ਕਰ ਰਹੇ ਨੇ ਜੇ ਕਿਤੇ ਸਤਿਗੁਰੂ ਮਹਾਰਾਜ ਦਾ ਪਤਾ ਲੱਗ ਜਾਏ ਵੀ ਕਿੱਥੇ ਗਏ ਨੇ ਗੜੀ ਚਮਕੌਰ ਚੋਂ, ਤਾਂ ਲਿਆ ਕੇ ਸੇਵਾ ਕਰਕੇ ਜਨਮ ਸਫਲਾ ਕਰ ਲਏ। ਅੱਗੇ ਤਾਂ ਘੋੜੇ ਲਿਜਾ ਕੇ ਦੇਖ ਕੇ ਖੁਸ਼ੀ ਲੈਂਦੇ ਹੁੰਦੇ ਸੀ। ਜਾਓ ਗਣੀ ਖਾਂ ਨਵੀ ਖਾਂ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਗੁਲਾਬੇ ਮਸੰਦ ਨੇ, ਗਣੀ ਖਾਂ ਸੁੱਤੇ ਨਹੀਂ? ਗੁਲਾਬਿਆ ਨੀਂਦ ਹੀ ਨਹੀਂ ਆਉਂਦੀ, ਕਿਉਂ? ਪਤਾ ਲੱਗਿਆ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਤੋਂ ਗੜੀ ਚਮਕੌਰ ਛੱਡ ਕੇ ਅੱਗੇ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ ਨੇ। ਜੇ ਕਿਤੇ ਪਤਾ ਲੱਗ ਜਾਏ ਤਾਂ ਸੇਵਾ ਕਰਕੇ ਖੁਸ਼ੀਆਂ ਲੈ ਲਈ। ਲੋਕੀ ਕਹਿੰਦੇ ਨੇ ਮੁਸਲਮਾਨਾਂ ਨਾਲ ਮਨ ਲੜਦੇ ਸੀ, ਨਹੀਂ ਜ਼ੁਲਮ ਨਾਲ ਲੜਦੇ ਸੀ। ਮੁਸਲਮਾਨ ਵੀਰ ਤਾਂ ਜਾਨ ਸ਼ਾਵਰ ਕਰਦੇ ਸੀ ਸਤਿਗੁਰਾਂ। ਗੁਲਾਬਾ ਕਹਿੰਦਾ ਫਿਰ ਮੇਰੇ ਘਰ ਹੀ ਆਏ ਹੋਏ ਨੇ ਮਹਾਰਾਜ। ਨੰਗੇ ਪੈਰੀ ਦੋਵੇਂ ਭਰਾ ਦੌੜ ਪਏ, ਬੜੀ ਨੇੜੇ ਹੋ ਕੇ ਸੁਣੀਆਂ ਸੱਚੇ ਪਾਤਸ਼ਾਹ ਚੱਲੋ, ਖੈਰ ਮਹਾਰਾਜ ਆਰਾਮ ਕਰਦੇ ਨੇ। ਦਰਵਾਜ਼ੇ ਦੋਵਾਂ ਪਾਸੇ, ਇੱਕ ਗਣੀ ਖਾਂ ਇੱਕ ਪਾਸੇ ਨਵੀ ਖਾਂ, ਕਹਿਣਾ ਸੱਚੇ ਪਾਤਸ਼ਾਹ ਹਵਾ ਵੀ ਤੁਹਾਡੇ ਤੱਕ ਤਾਂ ਜਾਏਗੀ ਜਦੋਂ ਸਰੀਰ 'ਚ ਪ੍ਰਾਣ ਨਹੀਂ ਰਹਿਣਗੇ, ਜਦੋਂ ਤੁਸੀਂ ਜਾਓਗੇ ਨਾ ਮਾਛੀ ਵੜੇ ਗਨੀ ਖਾਂ ਨਬੀ ਖਾਂ ਗੁਰੂ ਘਰ ਜਾ ਕੇ ਆਇਓ ਤੇ ਗੇਟ ਦੇ ਨਾਲ ਦੋਵਾਂ ਪਾਸੇ ਜਗ੍ਹਾ ਦੇਖਿਓ ਬਣੀਆਂ ਹੋਈਆਂ ਨੇ, ਦੋ ਜਗ੍ਹਾ, ਇੱਕ ਪਾਸੇ ਗਨੀ ਖਾਂ ਦੀ ਇੱਕ ਪਾਸੇ ਨਬੀ ਖਾਂ। ਇਹ ਹੁਣ ਨਹੀਂ ਬਣੀ, ਜਿੱਦਣ ਗਨੀ ਖਾਂ ਦਾ ਅੰਤ ਵੇਲਾ ਆਇਆ ਆਪਣੇ ਪਰਿਵਾਰ ਨੂੰ ਕਹਿੰਦਾ ਮੇਰੀ ਕਬਰ ਦਰਵਾਜ਼ੇ ਦੇ ਘਰ ਦੇ ਕੋਲ ਬਣਾਇਓ, ਬਾਹਰ ਨਾ। ਕਦੇ ਮੁਸਲਮਾਨ ਵੀਰ ਆਪਣੀ ਕਬਰ ਘਰ ਨਹੀਂ ਬਣਾਉਂਦਾ, ਕਹਿ ਕੇ ਗਨੀ ਖਾਂ ਨਬੀ ਕਹਿੰਦੇ ਕਿਉਂ ਇਸ ਘਰ ਵਿੱਚ ਕਲਗੀਧਰ ਪਾਤਸ਼ਾਹ ਨੇ ਇੱਕ ਰਾਤ ਗੁਜ਼ਾਰੀ ਹੈ, ਜਿੰਨਾ ਚਿਰ ਸੰਸਾਰ ਹੈਗਾ ਖਾਲਸਾ ਨੂੰ ਪੂਜਦਾ ਰਹੇਗਾ ਅਸੀਂ ਮਰ ਕੇ ਵੀ ਇਸ ਘਰ ਤੋਂ ਦੂਰ ਨਾ ਚਲੇ ਜਾਈਏ। ਅਸੀਂ ਜਿਉਂਦੇ ਹੀ ਛੱਡੀ ਫਿਰਦੇ ਹਾਂ, ਸਾਡੇ ਤੋਂ ਨਹੀਂ ਜੀ ਉਮਰ ਸ਼ੱਕ ਆਉਣਾ, ਰਹਿਣੀ ਵੀ ਨਹੀਂ ਰਹਿਤ, ਤੁਹਾਡੇ ਤੋਂ ਕੱਲ੍ਹ ਤੋਂ ਰਹਿਣੀ। ਉਹ ਰਹਿਤ ਨੇ ਤੁਹਾਨੂੰ ਰੱਖਣਾ ਕਿ ਤੁਸੀਂ ਰਹਿਤ ਨੂੰ ਰੱਖਣਾ? ਤੁਹਾਨੂੰ ਜਮਾਂ ਤੋਂ ਰੱਖਣਾ, ਰਹਿਤ ਨੇ 84 ਤੋਂ ਰੱਖਣਾ, ਜੰਮਣ ਮਰਨ ਤੋਂ ਰੱਖਣਾ, ਜਮਦੂਤਾਂ ਤੋਂ ਰੱਖਣਾ। ਤੁਸੀਂ ਕਹਿੰਦੇ ਫਿਰਦੇ ਬਸ, ਜੇ ਨਾ ਨਾ ਰੱਖੀ ਰਹਿਤ ਤੁਹਾਨੂੰ ਨਰਕਾਂ ਤੋਂ ਕੋਈ ਨਹੀਂ ਰੱਖ ਸਕਦਾ। ਅਸੀਂ ਨਹੀਂ ਕਹਿੰਦੇ, ਸਾਡਾ ਗੁਰੂ ਕਹਿੰਦਾ ਜਿਤਨੇ ਨਰਕ ਸਭ ਮਨਮੁੱਖ ਭੋਗਿਆ ਗੁਰਮੁਖ ਲੇਪ ਨਾ ਮਾਸਾ ਹੈ। ਨਹੀਂ ਬਚ ਸਕਦਾ। ਇੱਥੋਂ ਚੱਲ ਕੇ ਮਹਾਰਾਜ ਆਲਮਗੀਰ ਤੱਕ ਗਏ ਗਨੀ ਖਾਂ ਨਬੀ ਖਾਂ, ਜਾਓ ਗਨੀ ਖਾਂ ਸਾਡੀ ਖੁਸ਼ੀ ਹੈ। ਇੱਥੇ ਨਗਾਈਏ ਸਿੰਘ ਨੇ ਘੋੜੀ ਭੇਟਾ ਕੀਤੀ, ਮਹਾਰਾਜ ਸਾਡਾ ਚਿੱਤ ਨਹੀਂ ਕਰਦਾ ਛੱਡ ਕੇ ਜਾਣ ਨੂੰ। ਮਹਾਰਾਜ ਕਹਿੰਦੇ ਸਾਡਾ ਹੁਕਮ ਹੈ ਤੇ ਖੁਸ਼ੀਆਂ ਨੇ, ਹੁਕਮਨਾਮਾ ਲਿਖਦੇ ਖਾਲਸਾ ਜੀ ਭਾਈ ਗਨੀ ਖਾਂ ਨਬੀ ਖਾਂ ਮੇਰੇ ਲੀਕ ਪੁੱਤਰ ਨੇ, ਲੀਕ ਮੈਂ ਲਿਖ ਕੇ ਕਹਿੰਦਾ ਕਿ ਮੇਰੇ ਪੁੱਤਰ ਨੇ ਗਨੀ ਖਾਂ ਨਬੀ, ਇਹਨਾਂ ਨੇ ਸੇਵਾ ਕਰਕੇ ਸਾਡੀਆਂ ਖੁਸ਼ੀਆਂ ਲਈਆਂ, ਜਿਹੜਾ ਇਹਨਾਂ ਨਾਲ ਪ੍ਰੇਮ ਕਰੇਗਾ ਸਾਡੇ ਨਾਲ ਪ੍ਰੇਮ ਕਰੇ। ਉਹ ਹੁਕਮਨਾਮਾ ਕਲਗੀਧਰ ਪਾਤਸ਼ਾਹ ਗਨੀ ਖਾਂ ਦੇ ਘਰ ਟੰਗਿਆ ਹੋਇਆ ਹੈ। ਗਨੀ ਖਾਂ ਦੀ ਧੀ ਪੁੱਛਦੀ ਇੱਕ ਦਿਨ, ਅੱਬੂ ਜਾਨ ਆਹ ਕੀ ਲਿਖਿਆ? ਗਨੀ ਖਾਂ ਕਹਿੰਦਾ ਕਲਗੀਧਰ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ ਹੁਕਮਨਾਮਾ ਲਿਖਿਆ ਲਿਖਿਆ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ, ਹਾਂ ਲਿਖ ਕੇ ਆਖਿਆ ਕੱਲ ਨੂੰ ਮੰਨੇ ਨਾ ਕਿਤੇ ਖਾਲਸਾ, ਐਵੇਂ ਗੱਲਾਂ ਬਣਾਈਆਂ। ਮੇਰੇ ਲੀਕ ਪੁੱਤਰ ਮੈਂ ਲਿਖ ਕੇ ਕਹਿੰਦਾ ਕਿ ਮੇਰੇ ਪੁੱਤਰ ਨੇ। ਗਨੀ ਖਾਂ ਦੀ ਧੀ ਕਹਿੰਦੀ ਤੁਸੀਂ ਪੁੱਤਰ ਹੋ ਕਲਗੀਧਰ ਪਾਤਸ਼ਾਹ ਦੇ? ਕਹਿੰਦੇ ਹਾਂ। ਉਹਨਾਂ ਨੇ ਲਿਖ ਕੇ ਆਖਿਆ ਕਿ ਮੇਰੇ ਪੁੱਤਰ ਨੇ, ਫਿਰ ਮੈਂ ਕੀ ਲੱਗੀ ਕਲਗੀਧਰ ਪਾਤਸ਼ਾਹ? ਗਨੀ ਖਾਂ ਕਹਿੰਦਾ ਫਿਰ ਤੂੰ ਪੁੱਤਰੀ ਲੱਗੀ। ਜੇ ਸਾਡਾ ਪਿਓ ਕਲਗੀਧਰ ਪਾਤਸ਼ਾਹ ਫਿਰ ਤੂੰ ਪੁੱਤਰੀ ਲੱਗੀ। ਉਹ ਗਨੀ ਖਾਂ ਦੀ ਧੀ ਨੱਚਦੀ ਹੈ ਵਿਹੜੇ ਚ, ਨੱਚ ਨੱਚ ਕੇ ਕਹਿੰਦੀ ਮੈਂ ਉਸ ਦਾਦੇ ਦੀ ਪੁੱਤਰੀ ਹਾਂ ਜਿਹਦੇ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਨਾ ਕੋਈ ਹੋਣਾ, ਫਕਰ ਹੈ। ਆ ਤੁਸੀਂ ਮੂੰਹ ਸਿਰ ਮਨਾ ਕੇ ਪਤਾ ਨਹੀਂ ਕਿਹਦੇ ਤੇ ਫਕਰ ਕਰਦੇ ਹੋ, ਨਹੀਂ ਹੋਣਾ ਨਾ ਕੋਈ ਹੋ ਹੀ ਸਕਦਾ।
ਮੇਰੇ ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਵਰਗਾ ਨਾ ਕੋਈ ਹੋਇਆ।
ਇੱਕ ਕੌਡੀ ਭੇਟਾ ਕਰਦਾ ਗੁਰੂ ਦੇ ਚਰਨਾਂ ਵਿੱਚ, ਗੁਰੂ ਨਿਹਾਲ ਕਰ ਦਿੰਦਾ। ਅੱਗੇ ਫਿਰ ਨਮਸਕਾਰ ਕਰਦਾ ਭੇਟਾ ਅਰਪਣ ਤੋਂ ਬਾਅਦ। ਇੱਥੋਂ ਫਿਰ ਕੱਲ ਨੂੰ ਸ਼ੁਰੂ ਕਰਾਂਗੇ। ਸਮਾਪਤੀ ਦਾ ਸਮਾਂ ਹੋ ਚੁੱਕਾ, ਵੈਸੇ 25 ਮਿੰਟ ਤੇ ਗੁਰੂ ਸਤੋਤਰ ਸ਼ੁਰੂ, ਥੋੜਾ ਜਿਹਾ ਟਾਈਮ ਅਜੇ ਸਮਾਪਤੀ ਨਹੀਂ ਹੋਈ। ਵੈਸੇ ਸਤਿਗੁਰਾਂ ਦੇ ਸਰੂਪ ਜਾਣ ਤੋਂ ਬਾਅਦ ਸੰਪੂਰਨ ਸਮਾਪਤੀ, ਅੱਜ ਦੂਸਰਾ ਦੌਰ ਹੁਕਮਨਾਮੇ ਤੋਂ ਬਾਅਦ ਸਮਾਪਤ ਹੋ ਜਾਣਾ ਹੈ। ਸਤਿਕਾਰਯੋਗ ਬਾਬਾ ਹਰਦੇਵ ਸਿੰਘ ਜੀ ਦੀਵਾਨ ਵਿੱਚ ਪਹੁੰਚੇ ਨੇ, ਹੋਰ ਵੀ ਗੁਰਮੁਖ ਪਿਆਰੇ ਨਾਨਕਸਰ ਕੁਟੀਆ ਵਾਲੇ ਸਿੰਘ ਵੀ ਪਹੁੰਚੇ ਨੇ। ਸਾਰਿਆਂ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ, ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਸੱਚਖੰਡ ਦਾ ਆਨੰਦ ਮਾਣੇ। ਜ਼ਰੂਰੀ ਬੇਨਤੀ, ਜਿਨ੍ਹਾਂ ਨੇ ਅਮਰ ਛਕਿਆ ਹੈ ਸਤਿਕਾਰਯੋਗ, ਇਨ੍ਹਾਂ ਸਮਾਗਮਾਂ ਦਾ ਪ੍ਰਯੋਜਨ ਕੇਵਲ ਤਾਂ ਕੇਵਲ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਰਾੜਾ ਸਾਹਿਬ ਦੀ ਸਟੇਜ ਤੇ ਹੋਰ ਕੋਈ ਅਪੀਲ ਹੁੰਦੀ ਨਹੀਂ। ਉੱਥੇ ਲੰਗਰ ਚੱਲਦੇ ਨੇ ਜੀ, ਉੱਥੇ ਇਮਾਰਤਾਂ ਬਣਦੀਆਂ ਨੇ ਜੀ, ਉੱਥੇ ਗਰੀਬ ਬੱਚੇ ਰਹਿੰਦੇ ਨੇ ਜੀ। ਕਦੇ ਤੁਸੀਂ ਸੁਣੀ ਹੋਣੀ 18 ਸਾਲਾਂ 'ਚ ਨਹੀਂ, ਹੁੰਦੀ ਨਹੀਂ। ਇੱਕੋ ਹੀ ਅਪੀਲ ਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ, ਆਪਣਾ ਜਨਮ ਸਫਲਾ ਕਰੋ। ਸੋ ਅੰਮ੍ਰਿਤ ਛਕਣ ਵਾਲੀ ਸੰਗਤ, ਬਾਬਾ ਜੀ ਨੇ ਕੱਲ੍ਹ ਦੱਸਿਆ ਸੀ ਕਾਫ਼ੀ ਨਾਮ ਆ ਚੁੱਕੇ ਨੇ, ਲਿਖਾਈ ਜਾਓ। 3 ਤਰੀਕ ਨੂੰ ਸਵੇਰੇ ਅੰਮ੍ਰਿਤ ਸੰਚਾਰ ਹੋਣਾ ਹੈ। ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕ ਕੇ ਆਪਣਾ ਜਨਮ ਸਫਲਾ ਕਰੋ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰੀ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ I'm not afraid to die.
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। Thank you.